दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे सी इतिहास दे विच प्रसंग चल रहा सी एक सैयद पीर दा जड़ा कि आनंदपुर दे विच पहुंचया है सतगुरु तेग बहादुर सच्चे पातशाह जी नू कहिंदा है जेड़े संत जन हुंदे ने उन्हां दी इस तरह दी नीति नहीं हुंदी कि दुनियावी विहार नू वधाउण क्योंकि उन्हां दी जिहड़ी प्रीति है वह जग दे नाल घट ते ब्रह्म दे नाल ज्यादा हुंदी इस तरह दा उसने सवाल सतगुरु तेग बहादुर जी नू कीता है इथों तक कथा पहुंच चुकी सी अज इथों अगे मैं प्रारंभ करदा होए पर लोक में जो सुख दाई तिसे आचर तजें चप लाई ओ सैयद पीर सतगुरु तेग बहादुर जी नू कहिंदा है कि जेड़े संत जन हुंदे ने ओ ऐसा कम करदे ने ऐसा आचरण धारण करदे ने जड़ा के परलोक दे विच सुखां नू देण वाला होए जड़ी चंचलताई है उस नू कदे भी संत जन ग्रहण नहीं करदे सुनो पीर गुरबाक उचारा सब आश्रम ते ग्रस्त उदारा ग्रंथाकार भाई संतोख सिंह जी लिखदे ने कि जदों उस पीर ने सतगुरु तेग बहादुर सच्चे पातशाह जी नू ऐसा सवाल कीता ते अगों फिर सतगुरु तेग बहादुर जी ने वचन कीता कहिंदे ने सुनो पीर कहिंदे ने पीर जी सुनो सब आश्रम ते ग्रस्त उदारा सतगुरु जी कहिंदे ने कि सारे ही आश्रमां दे विचों जिहड़ा ग्रस्त आश्रम है वह उदार है वह दयालु है क्योंकि जिस तरह चार वर्ण मन्ने जांदे ने इसे तरीके दे नाल विद्वान चार आश्रमां नू मन्नदे ने एक है ब्रह्मचर्य दूसरा है ग्रस्त तीसरा है बाण प्रस्त और चौथा है सन्यास मनुख दे जीवन नू इन्हां चारां हिस्सों दे विच वंडिया जांदा है सतगुरु प्रताप सिंह सच्चे पातशाह जी दे उपदेश दे विच भी इन्हां गल्लां दा जिक्र आउंदा है गुरबाणी दे विच पाठ आउंदा है गौण राग दे विच सतगुरु रामदास सच्चे पातशाह जी ने इस तरह उच्चारण कीता है सतगुरु रामदास जी लिखदे ने चार वर्ण चार आश्रम हर जो हर त्यावै सो प्रधान पाव के चार वर्ण ने इसे तरह चार आश्रम भी मन्ने गए ने जो हर त्यावै सो प्रधान पर जेड़ा परमेश्वर नू त्यौंदा है ओही प्रधान है ओही मुखी है मेरा सिर्फ कहन तो पावे है कि सतगुरु तेग बहादुर जी कहिंदे ने कि पीर जी इन्हां चारां दे विचों जेड़ा ग्रस्त आश्रम है ओ उदार
अपर सकल को ए उपजंतो
ਪੁੰਨ ਸਭ ਹੁਣ ਅਲੰਬ ਰਹਤੋ। ਸਤਿਗੁਰੂ ਜੀ ਕਹਿੰਦੇ ਨੇ ਕਿ ਗ੍ਰਸਤ ਦੇ ਵਿੱਚੋਂ ਹੀ ਬਾਕੀ ਦੇ ਸਾਰੇ ਉਤਪੰਨ ਹੁੰਦੇ ਨੇ। ਭਾਵ ਕਿ ਜੇਕਰ ਕਿਸੇ ਮਨੁੱਖ ਨੇ ਬ੍ਰਹਮਚਰਜ ਧਾਰਨ ਕੀਤਾ ਹੈ, ਉਹਦੀ ਜਿਹੜੀ ਪੈਦਾਇਸ਼ ਹੈ ਉਹ ਵੀ ਤੇ ਗ੍ਰਸਤ ਮਾਰਗ ਦੇ ਵਿੱਚੋਂ ਹੋਈ ਹੈ। ਜੇ ਕੋਈ ਬਾਣਪ੍ਰਸਤ ਹੋ ਗਿਆ ਜੰਗਲਾਂ ਦੇ ਵਿੱਚ ਜਾ ਕੇ, ਜੇ ਕਿਸੇ ਮਨੁੱਖ ਨੇ ਵਾਸਾ ਕਰ ਲਿਆ, ਉਹਦਾ ਵੀ ਤੇ ਆਖਰਕਾਰ ਜਨਮ ਹੋਇਆ ਤੇ ਮਾਂ ਦੇ ਪੇਟੋਂ ਹੋਇਆ, ਇਸ ਕਰਕੇ ਗ੍ਰਸਤ ਮਾਰਗ ਦੇ ਵਿੱਚੋਂ ਹੀ ਉਹ ਉਤਪੰਨ ਹੋਇਆ। ਇਸੇ ਤਰ੍ਹਾਂ ਸੰਨਿਆਸ ਹੈ, ਜਿਹੜਾ ਕੋਈ ਸੰਨਿਆਸੀ ਬਣਿਆ ਉਹ ਵੀ ਗ੍ਰਸਤ ਮਾਰਗ ਦਾ ਹੀ ਇੱਕ ਅੰਗ ਹੈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਾਕੀ ਤਿੰਨੇ ਜਿਹੜੇ ਨੇ ਉਹ ਗ੍ਰਸਤ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਪੁਣ ਸਭ ਹੁਣ ਅਲੰਬ ਰਾਹਤੋ, ਗ੍ਰਸਤ ਪਹਿਲਾਂ ਤੇ ਪੈਦਾ ਕਰਦਾ ਹੈ ਤੇ ਫਿਰ ਉਹਦੇ ਆਸਰੇ ਦੇ ਉੱਤੇ ਹੀ ਇਹ ਸਾਰੇ ਰਹਿੰਦੇ ਨੇ। ਜੋ ਗ੍ਰਸਤ ਤੇ ਉਤਰੈ ਪੂਰਾ, ਅੰਤ ਕਾਲ ਪ੍ਰਾਪਤ ਪਦ ਰੂਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਗ੍ਰਸਤ ਦੇ ਉੱਤੇ ਪੂਰਾ ਉਤਰ ਜਾਂਦਾ ਹੈ, ਅੰਤ ਦੇ ਵੇਲੇ ਉਹਨੂੰ ਹੀ ਚੰਗੇ ਪਦਵੀ ਦੀ ਪ੍ਰਾਪਤੀ ਹੁੰਦੀ। ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਸਤਿਗੁਰੂ ਤੇਗ ਬਹਾਦਰ ਜੀ ਨੇ ਪ੍ਰਮਾਣ ਦਿੱਤਾ ਹੈ, ਗੁਰਬਾਣੀ ਦੀ ਹੂ ਬਹੂ ਜਿਹੜੀ ਪੰਕਤੀ ਹੈ ਉਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਕਵਿਤਾ ਦੇ ਵਿੱਚ ਬਿਆਨ ਕਰ ਦਿੱਤਾ। ਗੁਰਬਾਣੀ ਦੇ ਵਿੱਚ ਪਾਠ ਹੁੰਦਾ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਭਾਵ ਕਿ ਉਸ ਗ੍ਰਸਤੀ ਦਾ ਜਿਹੜਾ ਸਰੀਰ ਹੈ ਉਹ ਪੁੰਨ ਤੇ ਦਾਨ ਵਾਲਾ ਹੁੰਦਾ ਹੈ। ਸੋ ਗਿਰਹੀ ਗੰਗਾ ਕਾ ਨੀਰ, ਐਸਾ ਜਿਹੜਾ ਗ੍ਰਸਤੀ ਹੈ ਉਹ ਤੇ ਇਸ ਤਰ੍ਹਾਂ ਦਾ ਪਵਿੱਤਰ ਹੈ ਜਿਵੇਂ ਭਾਵ ਕਿ ਗੰਗਾ ਦਾ ਪਾਣੀ ਹੋਵੇ, ਕਿਉਂਕਿ ਗੰਗਾ ਦੇ ਪਾਣੀ ਨੂੰ ਸਾਰਿਆਂ ਤੋਂ ਪਵਿੱਤਰ ਮੰਨਿਆ ਜਾਂਦਾ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਕਬੀਰ ਮਨ ਨਿਰਮਲ ਪਾਇਆ ਜੈਸੇ ਗੰਗਾ ਨੀਰ। ਮੇਰਾ ਮਨ ਇਸ ਤਰ੍ਹਾਂ ਨਿਰਮਲ ਹੋ ਗਿਆ, ਇਸ ਤਰ੍ਹਾਂ ਪਾਕ ਤੇ ਪਵਿੱਤਰ ਹੋ ਗਿਆ ਜਿਵੇਂ ਗੰਗਾ ਦਾ ਪਾਣੀ ਹੋਵੇ। ਹੁਣ ਇਸ ਜਗ੍ਹਾ ਦੇ ਉੱਤੇ ਵੀ ਇਹੀ ਪਾਠ ਆਇਆ, ਸੋ ਗਿਰਹੀ ਗੰਗਾ ਕਾ ਨੀਰ, ਉਹ ਜਿਹੜਾ ਗ੍ਰਸਤੀ ਹੈ ਉਹ ਇਸ ਤਰ੍ਹਾਂ ਦਾ ਪਵਿੱਤਰ ਹੈ ਜਿਵੇਂ ਗੰਗਾ ਦਾ ਜਲ ਹੋਵੇ। ਜੋ ਜੋ ਥਾਨ ਵਾਣ ਜਿਤ ਹੋਏ, ਹੇਰ ਤਿਥੀ ਕੋ ਪੂਜੈ ਸੋਏ। ਸਤਿਗੁਰੂ ਜੀ ਕਹਿੰਦੇ ਨੇ ਜੋ ਜੋ ਥਾਨ ਵਾਣ ਜਿਤ ਹੋਏ, ਭਾਵ ਕੇ ਮਕਾਨ ਵਾਲਾ, ਗ੍ਰਹਿ ਵਾਲਾ, ਭਾਵ ਕੇ ਗ੍ਰਸਤੀ ਜਿਹੜਾ ਹੋਵੇ, ਹੇਰ ਅਤਿਥੀ ਕੋ ਪੂਜੈ ਸੋਏ, ਉਸ ਗ੍ਰਸਤੀ ਨੂੰ ਚਾਹੀਦਾ ਕਿ ਅਤਿਥੀ ਦੀ ਸੇਵਾ ਕਰੇ।
ਮਹਾਪੁੰਨ ਫਲ ਹੈ ਇਸ ਕੇਰਾ, ਚਿਰੰਕਾਲ ਸੁਖ ਪਾਏ ਬਡੇਰਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਤਿਥੀ ਦੀ ਸੇਵਾ ਕਰਨ ਦਾ ਬਹੁਤ ਵੱਡਾ ਪੁੰਨ ਮਿਲਦਾ ਹੈ, ਬੜਾ ਵੱਡਾ ਫਲ ਮਿਲਦਾ ਹੈ, ਤੇ ਚਿਰੰਕਾਲ ਤੱਕ ਜਿਹੜਾ ਮਨੁੱਖ ਸੇਵਾ ਕਰਦਾ ਹੈ ਅਤਿਥੀ ਦੀ, ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ।
ਇਸੀ ਪੁੰਨ ਕੇ ਫਲ ਚਹਿ ਦੇਖਾ, ਵਸਤ੍ਰ ਅਛਾਦ ਸਰੀਰ ਅਸ਼ੇਖਾ।
ਸਤਿਗੁਰੂ ਤੇਗ ਬਹਾਦਰ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਫੇਰ ਉਸ ਪੀਰ ਨੂੰ ਕਹਿੰਦੇ ਨੇ, ਜੇਕਰ ਤੂੰ ਇਹਨਾਂ ਪੁੰਨਾਂ ਨੂੰ ਦੇਖਣਾ ਚਾਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਇੱਥੇ ਲੰਮਾ ਪੈ ਜਾ ਤੇ ਆਪਣੇ ਸਾਰੇ ਸਰੀਰ ਨੂੰ ਕੱਪੜੇ ਦੇ ਨਾਲ ਢੱਕ ਲੈ, ਮੈਂ ਹੁਣੇ ਤੈਨੂੰ ਸਾਰਾ ਕੁਝ ਦਿਖਾ ਦਿਆਂ।
ਪੌਡੋ ਜਾਣ ਲਿਹੋ ਇਸ ਕਾਲ, ਜਿਵੇਂ ਇਸ ਤੇ ਸੁਖ ਲਹਿ ਬਿਸਾਲ।
ਸਤਿਗੁਰੂ ਜੀ ਕਹਿੰਦੇ ਨੇ ਲੰਮਾ ਪੈ ਜਾ, ਹੁਣੇ ਹੀ ਤੈਨੂੰ ਸਾਰਾ ਕੁਝ ਦਿਖਾ ਦਿਆਂਗੇ।
ਜਿਵੇਂ ਇਸ ਤੇ ਸੁਖ ਲਹਿ ਬਿਸਾਲ,
ਭਾਵ ਕੇ ਅਤਿਥੀ ਦੀ ਸੇਵਾ ਕਰਨ ਦਾ ਕਿੰਨਾ ਵੱਡਾ ਫਲ ਹੁੰਦਾ ਹੈ ਤੇ ਕਿੰਨੇ ਵੱਡੇ ਸੁਖ ਮਿਲਦੇ ਨੇ, ਉਹ ਤੈਨੂੰ ਸਾਰਾ ਕੁਝ ਆਪੇ ਪਤਾ ਲੱਗ ਜਾਏਗਾ।
ਸੁਣਤ ਪੀਰ ਚਿਤ ਚੱਕਰਤ ਹੋਵਾ, ਦੇਖਣ ਚਾਹਤ ਪਰਿਓ ਤਬ ਸੋਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਦੇ ਬਚਨਾਂ ਨੂੰ ਸੁਣ ਕੇ ਉਹ ਪੀਰ ਬਹੁਤ ਹੀ ਜ਼ਿਆਦਾ ਚੱਕਰਤ ਹੋਇਆ, ਬੜਾ ਹੈਰਾਨ ਹੋਇਆ।
ਦੇਖਣ ਚਾਹਤ ਪਰਿਓ ਤਬ ਸੋਵਾ,
ਭਾਵ ਕੇ ਜੋ ਕੋਈ ਸਤਿਗੁਰੂ ਜੀ ਕਹਿ ਰਹੇ ਨੇ ਉਹ ਉਸ ਨੂੰ ਦੇਖਣਾ ਚਾਹੁੰਦਾ ਹੈ, ਇਸ ਕਰਕੇ ਉਹ ਲੰਮਾ ਪੈ ਗਿਆ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ।
ਪਾਇਓ ਸੁਪਨ ਹੋਏ ਗੁਰ ਕੈ ਸੰਗ, ਬੜੇ ਬੇਗ ਤੇ ਜਾਏ ਉਹ ਤੰਗ। ਕਵੀ ਜੀ ਲਿਖਦੇ ਨੇ ਕੱਪੜਾ ਲੈ ਕੇ ਲੰਮਾ ਪੈ ਗਿਆ, ਉਸੇ ਵੇਲੇ ਨੀਂਦ ਆ ਗਈ ਤੇ ਸੁਪਨਾ ਸ਼ੁਰੂ ਹੋਇਆ, ਹੋਏ ਗੁਰ ਕੈ ਸੰਗ ਬੜੇ ਬੇਗ ਤੇ ਜਾਏ ਉਹ ਤੰਗ। ਭਾਵ ਕੇ ਸਤਿਗੁਰੂ ਜੀ ਦੇ ਨਾਲ ਉਹ ਇਸ ਤਰ੍ਹਾਂ ਉੱਡ ਗਿਆ ਹੈ, ਵੱਡੇ ਬੇਗ ਦੇ ਨਾਲ ਬਹੁਤ ਉੱਚਾ ਆਕਾਸ਼ ਦੇ ਵਿੱਚ ਉੱਡ ਗਿਆ। ਇਹ ਉਹਨੂੰ ਸੁਪਨਾ ਆਇਆ ਕਿ ਮੈਂ ਸਤਿਗੁਰੂ ਤੇਗ ਬਹਾਦਰ ਦੇ ਨਾਲ ਆਕਾਸ਼ ਦੇ ਵੱਲ ਉੱਡਿਆ ਜਾ ਰਿਹਾ।
ਪਹੁੰਚੇ ਸੁਰਗ ਸੁਮੰਦਰ ਸੁੰਦਰ, ਭੋਗ ਆਨੰਦ ਮਹਾਜਨ ਅੰਦਰ।
ਸੁਪਨੇ ਦੇ ਵਿੱਚ ਹੀ ਸਤਿਗੁਰੂ ਤੇਗ ਬਹਾਦਰ ਜੀ ਪੀਰ ਨੂੰ ਨਾ ਲੈ ਕੇ ਸਵਰਗ ਦੇ ਵਿੱਚ ਪਹੁੰਚ ਗਏ ਨੇ, ਜਿੱਥੇ ਕਿ ਬਹੁਤ ਹੀ ਸੋਹਣੇ ਸੋਹਣੇ ਮੰਦਰ ਮਕਾਨ ਬਣੇ ਹੋਏ ਨੇ, ਜਿੱਥੇ ਬਹੁਤ ਹੀ ਜ਼ਿਆਦਾ ਖੁਸ਼ੀਆਂ ਤੇ ਆਨੰਦ ਹੈ। ਐਸੇ ਸਵਰਗ ਦੇ ਵਿੱਚ ਪਹੁੰਚ ਗਏ।
ਅਨਕ ਭਾਂਤ ਕੀ ਰਚਨਾ ਦੇਖੀ, ਪੀਰ ਮਤੀ ਬਿਸਮਾਏ ਬਸ਼ੇਖੀ।
ਅਨੇਕਾਂ ਹੀ ਤਰੀਕਿਆਂ ਦੀ ਸੁੰਦਰ ਜਿਹੜੀ ਰਚਨਾ ਸੀ ਉਹ ਸਵਰਗ ਦੇ ਲੋਕ ਦੇ ਵਿੱਚ ਦੇਖੀ ਹੈ ਪੀਰ ਨੇ। ਪੀਰ ਦੀ ਜਿਹੜੀ ਮਤ ਹੈ ਬਹੁਤ ਹੀ ਜ਼ਿਆਦਾ ਦੇਖ ਕੇ ਹੈਰਾਨ ਹੋਈ।
ਕਿਤਕ ਦੂਰ ਗਮਨ ਤਨੇਰਾ, ਕਰ ਕੰਚਨ ਕੋ ਜਟਤ ਬਡੇਰਾ।
ਜਦੋਂ ਥੋੜਾ ਜਾ ਅੱਗੇ ਗਏ ਤੇ ਕੀ ਦੇਖਿਆ ਕਿ ਸੋਨੇ ਦਾ ਬਣਿਆ ਹੋਇਆ ਇੱਕ ਬਹੁਤ ਹੀ ਸੁੰਦਰ ਮਕਾਨ।
ਰੇਸ਼ਮ ਡੋਰ ਬੀਚ ਲਰਕਾਈ, ਜ਼ਰੀਦਾਰ ਗੁੰਫੇ ਛਬ ਛਾਈ।
ਰੇਸ਼ਮ ਦੀਆਂ ਡੋਰਾਂ ਉਹਦੇ ਵਿੱਚ ਲਮਕਾਈਆਂ ਗਈਆਂ ਨੇ। ਇਸ ਤੋਂ ਇਲਾਵਾ ਜ਼ਰੀਦਾਰ ਦੇ ਬਹੁਤ ਸਾਰੇ ਜਿਹੜੇ ਗੁੰਫੇ ਨੇ, ਜਿਹੜੇ ਫੁੱਲ ਨੇ, ਉਹ ਵੀ ਲਟਕਾਏ ਗਏ।
ਰੁਚਿਰ ਪ੍ਰਿਯੰਕ ਸੁਚਾਮੀ ਕਰ ਕੋ, ਚੌਂਦਿਸ਼ ਮੁਕਤਾ ਝਾਲਰ ਵਰ ਕੋ।
ਉਸ ਮਕਾਨ ਦੇ ਅੰਦਰ ਇੱਕ ਬਹੁਤ ਹੀ ਸੋਹਣਾ ਸੋਨੇ ਦਾ ਜਿਹੜਾ ਪਲੰਗ ਹੈ ਉਹ ਡੱਠਾ ਹੋਇਆ, ਉਹਦੇ ਚਾਰੇ ਪਾਸੇ ਪਲੰਗ ਦੇ ਜਿਹੜੀਆਂ ਮੋਤੀ ਦੀਆਂ ਝਾਲਰਾਂ ਨੇ ਉਹ ਲਮਕ ਰਹੀਆਂ।
ਮ੍ਰਿਦਲ ਸੇਜ ਪੈ ਫੇਨ ਸਮਾਨਾ, ਆਸ ਤਰਨ ਸਹਿਜਾਇ ਉਪ ਧਾਨਾ।
ਤੇ ਉਹਦੇ ਉੱਤੇ ਜਿਹੜੀ ਸੇਜਾ ਵਿਛਾਈ ਗਈ ਹੈ, ਭਾਵ ਕੇ ਜਿਹੜੇ ਕੱਪੜੇ ਆਦਿਕ ਦੇ ਨਾਲ ਵਿਛਾਈ ਕੀਤੀ ਹੈ, ਉਹ ਬਹੁਤ ਹੀ ਕੋਮਲ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ, ਸੇਜ ਪੈ ਫੇਨ ਸਮਾਨਾ, ਭਾਵ ਕੇ ਜਿਸ ਤਰ੍ਹਾਂ ਦੁੱਧ ਦੀ ਝੱਗ ਹੁੰਦੀ ਹੈ ਇੰਨੀ ਕੋਮਲ ਉਹਦੇ ਉੱਤੇ ਸੇਜਾ ਵਿਛੀ ਹੋਈ ਹੈ। ਔਰ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਜਿਹੜਾ ਉਪਤਾਨ ਹੈ, ਜਿਹੜਾ ਸਰਾਣਾ ਹੈ, ਉਹ ਰੱਖਿਆ।
ਤਿਸ ਪਰ ਬੈਠੋ ਪੁਰਖ ਸੁਹਾਈ, ਚੰਦਰਮੁਖੀ ਗਰ ਡੋਰ ਚੁਲਾਈ।
ਉਸ ਸੇਜਾ ਦੇ ਉੱਤੇ ਇੱਕ ਬਹੁਤ ਹੀ ਸੁੰਦਰ ਪੁਰਖ ਬੈਠਾ ਹੋਇਆ।
ਚੰਦਰਮੁਖੀ ਗਹਿ ਡੋਰ ਚੁਲਾਈ ਕਹਿਣ ਤੋਂ ਭਾਵ ਹੈ ਕਿ ਸੋਹਣੀ ਇਸਤਰੀ ਡੋਰ ਖਿੱਚ ਕੇ ਉਸ ਆਦਮੀ ਨੂੰ ਪੱਖਾ ਚੱਲ ਰਹੀ। ਤਿਸ ਕੋ ਸ੍ਰੀ ਗੁਰ ਬੂਜਨ ਕੀਨਾ, ਕੋ ਸ਼ੁਭ ਕਰਮ ਦਾਨ ਕੋ ਦੀਨਾ।
ਹੁਣ ਉਸ ਪੁਰਖ ਦੇ ਕੋਲ ਸਤਿਗੁਰੂ ਤੇਗ ਬਹਾਦਰ ਜੀ ਉਸ ਪੀਰ ਦੇ ਸਮੇਤ ਪਹੁੰਚ ਗਏ ਨੇ। ਸਤਿਗੁਰਾਂ ਨੇ ਉਸ ਪੁਰਖ ਨੂੰ ਸਵਾਲ ਕੀਤਾ, ਕਹਿੰਦੇ ਨੇ ਕੋ ਸ਼ੁਭ ਕਰਮ, ਕਹਿੰਦੇ ਨੇ ਐਸਾ ਕਿਹੜਾ ਤੂੰ ਚੰਗਾ ਕਰਮ ਕੀਤਾ ਕਿ ਤੈਨੂੰ ਇੰਨੇ ਸੁਖ ਦੀ ਪ੍ਰਾਪਤੀ ਇੱਥੇ ਸਵਰਗਾਂ ਦੇ ਵਿੱਚ ਹੋਈ। ਕਹਿੰਦੇ ਨੇ ਦਾਨ ਕੋ ਦੇਣਾ, ਐਸਾ ਕਿਹੜਾ ਵੱਡਾ ਤੂੰ ਦਾਨ ਕਰ ਦਿੱਤਾ ਕਿ ਤੈਨੂੰ ਇੰਨਾ ਸੁਖ ਮਿਲਿਆ।
ਜਿਸ ਤੇ ਅਸ ਸੁਖ ਪ੍ਰਾਪਤ ਪਾਇਓ, ਸੋ ਤੁਮ ਕਹੋ ਜਥਾ ਵਿਦ ਕਯੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੱਸ ਕਿਹੜਾ ਚੰਗਾ ਕਰਮ ਕੀਤਾ, ਦੱਸ ਕੀ ਦਾਨ ਕੀਤਾ, ਕੀ ਪੁੰਨ ਕੀਤਾ ਕਿ ਜਿਹਦੇ ਨਾਲ ਤੈਨੂੰ ਇੰਨਾ ਸੁਖ ਪ੍ਰਾਪਤ ਹੋਇਆ, ਜੋ ਤੂੰ ਕੀਤਾ ਹੈ ਤੇ ਜਿਹਦੇ ਕਾਰਨ ਤੈਨੂੰ ਇਸ ਤਰ੍ਹਾਂ ਦੀ ਪਦਵੀ ਮਿਲੀ ਹੈ, ਉਹ ਤੂੰ ਸਤਿਗੁਰੂ ਜੀ ਕਹਿੰਦੇ ਨੇ ਬਿਆਨ ਕਰ।
ਸੁਣਤ ਪੁਰਖ ਨੇ ਕਰ ਔਰ ਗਿਆਤ, ਆਪਣੋ ਉਚਰਤ ਭਾਇਓ ਬਿਰਤਾਂਤ।
ਕਵੀ ਜੀ ਲਿਖਦੇ ਨੇ ਕਿ ਉਸ ਪੁਰਖ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਪ੍ਰਾਣੀ ਵਿਥਿਆ ਨੂੰ ਯਾਦ ਕੀਤਾ ਤੇ ਫਿਰ ਸਾਰਾ ਆਪਣਾ ਬਿਰਤਾਂਤ ਉਹਨੇ ਸੁਣਾਉਣਾ ਸ਼ੁਰੂ ਕੀਤਾ।
ਕਹਿੰਦਾ ਪੂਰਬ ਜਨਮ ਸ਼ੇਰ ਕੋ ਮੇਰਾ, ਜੂਣ ਤਾਮ ਸੀ ਅਗੀ ਬਡੇਰਾ।
ਕਹਿੰਦਾ ਜੀ ਮੇਰਾ ਜਿਹੜਾ ਪਿਛਲਾ ਜਨਮ ਸੀ ਉਹ ਸ਼ੇਰ ਦਾ ਸੀ, ਭਾਵ ਕੇ ਮੈਂ ਸ਼ੇਰ ਦੀ ਜੂਨੀ ਨੂੰ ਭੋਗ ਰਿਹਾ ਸਾਂ। ਜੂਣ ਤਾਮ ਸੀ ਅਗੀ ਬਡੇਰਾ, ਤੇ ਕਹਿੰਦਾ ਤੁਸੀਂ ਜਾਣਦੇ ਹੋ ਕਿ ਜਿਹੜਾ ਸ਼ੇਰ ਹੈ ਉਹ ਮਾਰਖੋਰ ਜਾਨਵਰ ਹੈ, ਬੜੀ ਤਾਮਸੀ ਵਰਤੀ ਹੁੰਦੀ ਹੈ ਤੇ ਬਹੁਤ ਜੀਵਾਂ ਨੂੰ ਉਹ ਮਾਰਦਾ। ਏਕ ਸਥਾਨ ਕਰਤ ਮੈਂ ਬਾਸਾ, ਅਲਪ ਮਹੀ ਰੋਹ ਤਰੇ ਨਿਵਾਸਾ। ਕਹਿੰਦਾ ਕਿ ਜੰਗਲ ਦੇ ਵਿੱਚ ਮੈਂ ਇੱਕ ਜਗ੍ਹਾ ਦੇ ਉੱਤੇ ਆਪਣਾ ਵਾਸਾ ਕਰਦਾ ਸੀ। ਅਲਪ ਮਹੀ ਰੋਹ ਤਰੇ ਨਿਵਾਸਾ ਕਹਿਣ ਤੋਂ ਪਾਵੇ ਹੈ ਕਿ ਛੋਟੇ ਜੇ ਬ੍ਰਿਛ ਦੇ ਹੇਠ ਬਹੁਤ ਭਾਰੀ ਜਿਹੜੀ ਸੰਘਣੀ ਝੱਲ ਸੀ ਉਹਦੇ ਥੱਲੇ ਮੇਰਾ ਡੇਰਾ ਸੀ। ਕਹਿੰਦਾ ਬਿੜਾ ਹੀਸ ਕੋ ਸੰਘਣ ਕਨੋ, ਮਾਨਕ ਸਦਨ ਬਣਾਇਓ ਮਨੋ। ਉਹ ਜਿਹੜਾ ਪੁਰਖ ਹੈ ਉਹ ਆਪਣੀ ਪ੍ਰਾਣੀ ਵਿਥਿਆ ਨੂੰ ਦੱਸ ਰਿਹਾ ਕਿ ਜਦੋਂ ਮੈਂ ਸ਼ੇਰ ਦੀ ਜੂਣ ਦੇ ਵਿੱਚ ਸਾਂ। ਬਿੜਾ ਹੀਸ ਕੋ ਸੰਘਣ ਕਨੋ, ਡਾਢੀ ਸੰਘਣੀ ਹੀਸ ਦੀ ਚੰਗੀ ਸੀ। ਹੀਸ ਇੱਕ ਕਾਂਟੇਦਾਰ ਬੂਟੇ ਦਾ ਨਾਮ ਹੈ, ਵੇਲ ਦੀ ਸ਼ਕਲ ਦਾ ਹੁੰਦਾ। ਕਹਿੰਦਾ ਕਿ ਬਹੁਤ ਸੰਘਣੀ ਜਿਹੀ ਉਹ ਹੀਸ ਸੀ। ਮਾਨਕ ਸਦਨ ਬਣਾਇਓ ਮਨੋ, ਇਸ ਤਰ੍ਹਾਂ ਦਾ ਉੱਥੇ ਘਰ ਬਣਿਆ ਹੋਇਆ ਸੀ ਆਪਣੇ ਆਪ ਹੀ, ਜਿਵੇਂ ਕਿਸੇ ਮਨੁੱਖ ਨੇ ਬਣਾਇਆ ਹੋਵੇ। ਪਾਣੀ ਪੌਣ ਛੁਵੈ ਨਹੀਂ ਜਹਾਂ, ਨਿਸਮੈ ਬਸੋ ਜਾਏ ਕਰ ਤਹਾਂ। ਕਹਿੰਦਾ ਕਿ ਉਹ ਜਿਹੜੀ ਗੁਫਾ ਸੀ ਐਸੀ ਸੁੰਦਰ ਬਣੀ ਹੋਈ ਸੀ, ਕੱਖਾਂ ਕਾਨਿਆਂ ਦੀ ਤੇ ਘਾਹ ਦੀ ਹੀ। ਕਹਿੰਦਾ ਇੰਨੀ ਸੁੰਦਰ ਸੀ ਕਿ ਨਾ ਉੱਥੇ ਪਾਣੀ ਜਾਂਦਾ ਸੀ ਤੇ ਨਾ ਹੀ ਬਾਹਰੋਂ ਕੋਈ ਹਵਾ ਲੱਗਦੀ ਸੀ। ਇੰਨੀ ਉਹ ਸੇਫ ਜਗ੍ਹਾ ਸੀ, ਸੁਰੱਖਿਅਤ ਜਗ੍ਹਾ ਸੀ। ਨਿਸਮੈ ਬਸੋ ਜਾਏ ਕਰ ਤਹਾਂ, ਉਹ ਕਹਿੰਦਾ ਕਿ ਮੈਂ ਸਾਰਾ ਦਿਨ ਜੰਗਲ ਦੇ ਵਿੱਚ ਘੁੰਮਦਾ ਰਹਿੰਦਾ ਸੀ ਤੇ ਆਰਾਮ ਕਰਨ ਦੇ ਵਾਸਤੇ ਰਾਤ ਨੂੰ ਫਿਰ ਮੈਂ ਉੱਥੇ ਆ ਜਾਂਦਾ ਸੀ। ਏਕ ਦਿਵਸ ਮੈਂ ਗਮਨਿਓ ਬਾਹਰ, ਹਿਤ ਆਹਾਰ ਜੀਵਨ ਹੱਥ ਜ਼ਾਹਰ। ਕਹਿੰਦਾ ਕਿ ਇੱਕ ਦਿਨ ਮੈਂ ਬਾਹਰ ਗਿਆ ਹੋਇਆ ਸੀ, ਜੰਗਲ ਦੇ ਵਿੱਚ ਵਿਚਰਿਆ ਸੀ, ਭਾਵ ਕੇ ਮਾਸ ਨੂੰ ਖਾਣ ਦੇ ਵਾਸਤੇ ਮੈਂ ਜੀਵਾਂ ਨੂੰ ਲੱਭ ਰਿਹਾ ਸੀ। ਬਿਚਰਤ ਬਨ ਮੈਂ ਮ੍ਰਿਗ ਕੋ ਮਾਰਿਓ, ਤ੍ਰਿਪਤ ਹੋਏ ਮਗ ਸਦਨ ਸਿਧਾਰਿਓ। ਕਹਿੰਦਾ ਕਿ ਮੈਂ ਇੱਕ ਹਿਰਨ ਦਾ ਸ਼ਿਕਾਰ ਕੀਤਾ, ਉਸ ਦੇ ਮਾਸ ਨੂੰ ਖਾਧਾ ਤੇ ਰੱਜ ਕੇ ਫਿਰ ਮੈਂ ਆਪਣੇ ਘੁਰਨੇ ਦੇ ਵੱਲ ਵਾਪਸ ਆ ਰਿਹਾ ਸੀ। ਚਲੀ ਬਾਓ ਕੰਨ ਕੀ ਘਟ ਆਈ, ਤੂਲ ਉੱਡੀ ਦ੍ਰਿਸ਼ਟੀ ਤਮ ਛਾਈ। ਕਹਿੰਦਾ ਕਿ ਇਸੇ ਹੀ ਸਮੇਂ ਦੇ ਦੌਰਾਨ ਬਹੁਤ ਕਾਲੀ ਘਟਾ ਚੜ ਕੇ ਆਈ, ਨਾਲ ਦੀ ਨਾਲ ਬਹੁਤ ਹਨੇਰੀ ਵੀ ਵਗੀ, ਜਿੰਨੇ ਧੂਲ ਮਿੱਟੀ ਬਹੁਤ ਜ਼ਿਆਦਾ ਉਡਾ ਦਿੱਤੀ। ਕਹਿਣ ਲੱਗਾ ਕਿ ਇਸ ਤਰ੍ਹਾਂ ਸਾਰਾ ਆਸਾ ਪਾਸਾ ਹੋ ਗਿਆ ਕਿ ਜਿਵੇਂ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਹੋਵੇ। ਪੰਥੀ ਦੋਏ ਤਾਂ ਰੁਕ ਗਏ, ਕਿਤੋ ਆਸਰੋ ਪਿਖਤ ਨਾ ਪਏ। ਕਹਿੰਦਾ ਕਿ ਮੀਂਹ ਸ਼ੁਰੂ ਹੋ ਗਿਆ, ਇੰਨੇ ਚਿਰ ਨੂੰ ਕੋਈ ਦੋ ਰਾਹੀ ਸਨ ਜਿਹੜੇ ਕਿ ਉੱਥੇ ਪਹੁੰਚ ਗਏ, ਉਹਨਾਂ ਨੂੰ ਕਿਤੇ ਵੀ ਰੁਕਣ ਦਾ ਕੋਈ ਆਸਰਾ ਦਿਖਾਈ ਨਾ ਦਿੱਤਾ। ਇੱਥੇ ਉਤ ਬਿਚਰਤ ਜੋ ਘਰ ਮੇਰਾ, ਦੇਖਿਓ ਕੀਨਸ ਦੌਰ ਬਸੇਰਾ। ਉਹਨਾਂ ਦੋ ਰਾਹੀਆਂ ਨੇ ਇਧਰ ਉਧਰ ਦੇਖਿਆ ਪਰ ਕੁਝ ਟਿਕਾਣਾ ਨਾ ਮਿਲਿਆ। ਆਖਰਕਾਰ ਸਬਬ ਦੇ ਨਾਲ ਉਹਨਾਂ ਨੂੰ ਮੇਰਾ ਘੁਰਨਾ ਦਿਖਾਈ ਦਿੱਤਾ ਤੇ ਕਾਹਲੀ ਦੇ ਨਾਲ ਹੀ ਉਹ ਮੇਰੇ ਘੁਰਨੇ ਦੇ ਅੰਦਰ ਵੜ ਗਏ ਤੇ ਉੱਥੇ ਲੋਕੇ ਬਹਿ ਗਏ ਤਾਂ ਕਿ ਮੀਂਹ ਤੋਂ ਤੇ ਠੰਡੀ ਹਵਾ ਤੋਂ ਬਚਿਆ ਜਾ ਸਕੇ। ਅਪਰ ਅਲੰਬ ਨਹੀਂ ਟਿਗ ਕੋਈ, ਕਰਕਾ ਕੀ ਬਰਖਾ ਬਹੁ ਜੋਈ। ਕਹਿੰਦਾ ਕਿ ਹੋਰ ਕੋਈ ਆਸਰਾ ਨਹੀਂ ਸੀ ਲਾਗੇ ਚਾਗੇ, ਕਿਉਂਕਿ ਵਰਖਾ ਵੀ ਹੋ ਰਹੀ ਸੀ ਤੇ ਨਾਲ ਗੜਿਆਂ ਦੀ ਵਰਖਾ ਹੋ ਰਹੀ ਸੀ, ਇਸ ਕਰਕੇ ਬਹੁਤ ਦੁਖਦਾਈ ਸਮਾਂ ਸੀ। ਬੈਠ ਤੈਨੂੰ ਨੇ ਜਾਨੀ ਹੇਰ, ਇਹ ਸਥਾਨ ਬਾਸੋ ਬੜ ਸ਼ੇਰ। ਕਾਲੀ ਦੇ ਨਾਲ ਉਹ ਦੋ ਆਦਮੀ ਜਿਹੜੇ ਰਾਹੀ ਸਨ ਉਹ ਘੁਰਨੇ ਦੇ ਵਿੱਚ ਤੇ ਜ਼ਰੂਰ ਵੜ ਗਏ, ਪਰ ਜਦੋਂ ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਪਰਖ ਕੀਤੀ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਤੇ ਕਿਸੇ ਵੱਡੇ ਸ਼ੇਰ ਦੇ ਰਹਿਣ ਦੀ ਜਗ੍ਹਾ। ਆਸਨਾ ਹੋਏ ਅਬ ਚਲ ਸੋ ਆਵੈ, ਹਤੇ ਹਮੇ ਦੋਨੋ ਕੋ ਖਾਵੈ। ਉਹ ਡਰੇ ਕਿ ਐਸਾ ਨਾ ਹੋਵੇ ਕਿ ਅਸੀਂ ਤੇ ਸ਼ੇਰ ਦੇ ਘੁਰਨੇ ਦੇ ਵਿੱਚ ਬਹਿ ਗਏ, ਅਚਾਨਕ ਜੇਕਰ ਸ਼ੇਰ ਆਵੇਗਾ ਤੇ ਉਹ ਸਾਨੂੰ ਦੋਵਾਂ ਨੂੰ ਮਾਰ ਕੇ ਖਾ ਜਾਏਗਾ। कर का बरखत मैं तब आयो बोल नरन को टिक सुन पायो। कहिंदा गड़ियां दी वर्खा हो रही सी मैं भी अपने कुरने दे लागे पहुंचया पर कहिंदा केस तो पहला कि मैं अपने कुरने दे विच प्रवेश करदा बोल नरन को टिक सुन पायो। उन्हां दोवां ने जिहड़ियां एक दूजे दे नाल गल्लां कीतियां उन्हां गल्लां नूं मैं सुन लिया।
जान्यो मन ज है करमा है आगे गवन कीन तब नाहे।
कहिंदा कि मैं सुनिया सारियां गल्लां कि मेरे घर दे विच ते दो मनोखान के बह गए ने ओ गड़ियां दी वर्खा तो अपना बचा करके मेरे घर दे विच बैठे ने ते ओ सोचदे ने कि जे शेर आ गया ते सानू खा जाएगा। कहिंदा सारियां गल्लां सुन के आगे गवन कीन तब नाहे मैं फिर अपने कुरने दे विच प्रवेश नहीं कीता।
मेरे अतिथि पाए यह आए रैन बसेरा कर सुख पाए।
कहिंदा मैं सोचिया कि ए मेरा घर है ते मेरे घर दे विच ए अतिथि आ गए ने। सतगुरु प्रताप सिंह सच्चे पातशाह जी दे उपदेश दे विच आप जी ने सुनिया होवेगा कि सतगुरु प्रताप सिंह जी कहिंदे ने अतिथि दा भाव हुंदा है जिहड़ा अचानक ही आ जावे क्योंकि तित दा भाव हुंदा है तरीक ते जेकर ऐड़ा लग गया ते कोई तरीक नहीं। सतगुरु प्रताप सिंह जी कहिंदे ने जिहदे आउण दी कोई उड़ीक नहीं है जिहदे आउण दा कोई पता नहीं है अचानक जिहड़ा तुहाडे घर दे विच आ जांदा है ओह हुंदा है अतिथि। भाव के गिणी मिथी गिणती दे नाल ओह नहीं आउंदा अचानक आ जांदा है। हुण शेर सोचदा है कि मेरे घर दे विच ते अतिथि आ गए ने मैनू पता भी नहीं सी इन्हां ने आउणा है इह अचानक आ गए ने। रहण बसेरा कर सुख पाए ते सोचदा है कि रात दे वेले ए बसेरा करन मेरे घर दे विच ते इन्हां नूं सुख दी प्राप्ति होवे मैनू इही करना चाहीदा।
इस ते परे धर्म नहीं और अभियागत को दे सुख ठौर।
सोचा कि इस तों वड्डा होर कोई भी धर्म नहीं हो सकदा अभी आगत को सुख ठौर के आए हुए अतिथि दा सत्कार करे उन्हां नूं सुख दे नाल जगह दित्ती जावे।
पूर्व किसी पुन ते मोही इस प्रकार मत और मैं होही।
ओ जिहड़ा पुरख है जिहड़ा के बड़ा आनंद मान रहा है स्वर्गां दे विच ओ अपनी विथ्या दस रहा है कि जदों मैं शेर दी जून दे विच सां कहिंदा कि उस वेले मैं सोचिया कि मेरा ते कोई कीता होया बहुत वड्डा पुन अगे आ गया इसे करके मेरी मत दे विच ऐसा निश्चा होया कि अतिथि ने मैं इन्हां नूं कोई नुकसान ना पहुंचावा नहीं ते शेर दी बिरती किथे क्यों किसे दे वास्ते इस तरह दी सुख लोड़े।
खरो रायो मैं बाहर तबे ओरे सहे गात पर सबे।
कहिंदा कि फिर मैं अपने कुरने दे विच प्रवेश नहीं कीता क्योंकि मैं उन्हां दीयां गल्लां सुन लिया सन कि जे मैं अंदर जावांगा उह डर जाणगे ते दौड़ जाणगे इस करके मैं कुरने दे विच नहीं गया बाहर ही कहिंदा मैं उन्हां गड़ियां नूं सहिंदा रहा अपने शरीर दे उत्ते।
डरत सुपंथी बासे कर मैं सुख सो बीती जामणी तिनकै।
कहिंदा कि डरदे डरदे ਉਹ ਜਿਹੜੇ ਪੰਥੀ ਸਨ ਮੇਰੇ ਘਰ ਦੇ ਵਿਚ ਹੀ ਵਸੇ ਸੁਖ ਦੇ ਨਾਲ ਉਹਨਾਂ ਨੇ ਆਪਣੀ ਰਾਤ ਨੂੰ ਬਤੀਤ ਕੀਤਾ।
ਦੇਖਤ ਰਹੇ ਵਹਿਰ ਦਿਸ਼ ਦੋ ਮਤ ਕੇ ਹਰ ਸੰਘਾਰ ਕੋ।
ਕਹਿੰਦਾ ਕਿ ਜਿੰਨਾ ਚਿਰ ਅੰਦਰ ਬੈਠੇ ਰਹਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਸੀ ਉਹਨਾਂ ਦੀ ਜਿਹੜੀ ਨਜ਼ਰ ਸੀ ਉਹ ਬਾਹਰ ਵਾਲੇ ਪਾਸੇ ਹੀ ਰਹੀ ਕਿ ਕਿਤੇ ਕਿਹਰ ਨਾ ਆ ਜਾਵੇ ਕਿਤੇ ਸ਼ੇਰ ਆ ਨਾ ਜਾਵੇ ਤੇ ਸਾਨੂੰ ਮਾਰ ਦੇਵੇ।
ਮੈਂ ਮਨ ਧਰਮ ਜਾਣ ਹਟ ਰਹਿਓ ਦੁੱਖ ਬਰਖਾ ਸਭ ਤਨ ਪਰ ਸਹਿਓ।
ਪਰ ਕਹਿੰਦਾ ਕਿ ਮੈਂ ਆਪਣੇ ਮਨ ਦੇ ਵਿੱਚ ਧਰਮ ਬਣਾਇਆ ਸੀ ਕਿ ਮੇਰੇ ਅਤਿਥੀ ਨੇ ਇਸ ਕਰਕੇ ਮੈਂ ਤੇ ਅੰਦਰ ਗਿਆ ਨੇ।
ਦੁੱਖ ਬਰਖਾ ਸਭ ਤਨ ਪਰ ਸਹਿਓ ਜਿੰਨਾ ਵੀ ਦੁੱਖ ਸੀ ਜਿੰਨਾ ਵੀ ਮੀਂਹ ਸੀ ਜਿੰਨੀ ਵੀ ਠੰਡੀ ਸੀਤ ਦੀ ਹਵਾ ਸੀ ਤੇ ਗੜਿਆਂ ਦੀ ਵਰਖਾ ਸੀ ਉਹ ਆਪਣੇ ਸਰੀਰ ਦੇ ਉੱਤੇ ਹੀ ਮੈਂ ਸਹਿੰਦਾ ਰਿਹਾ ਪਰ ਅੰਦਰ ਨਾ ਗਿਆ।
ਅਰਧ
ਰਾਤ ਲਓ ਬ੍ਰਿਸ਼ਟੀ ਪਈ
ਬਿਨਾ ਆਸਰੇ ਮੈਂ ਸਿਰ ਲਈ। ਕਹਿੰਦਾ ਕਿ ਅੱਧੀ ਰਾਤ ਤੱਕ ਬਹੁਤ ਜ਼ਿਆਦਾ ਵਰਖਾ ਪਈ, ਬਗੈਰ ਕਿਸੇ ਆਸਰੇ ਤੋਂ ਮੈਂ ਠੰਡੀ ਇਸ ਵਰਖਾ ਦੇ ਸਮੇਂ ਨੂੰ ਆਪਣੇ ਸਿਰ ਦੇ ਉੱਤੇ ਹੀ ਲੰਘਾਇਆ। ਪੌਣੇ ਪੌਣ ਗਵਣੀ ਅਤਸੀਰ, ਵਿਆਪੋ ਸਗਰੇ ਸੀਤ ਸਰੀਰ। ਕਹਿੰਦਾ ਕਿ ਇਸ ਤੋਂ ਬਾਅਦ ਵਰਖਾ ਤੇ ਬੰਦ ਹੋ ਗਈ, ਅੱਧੀ ਰਾਤ ਤੋਂ ਬਾਅਦ ਫਿਰ ਬਹੁਤ ਹੀ ਠੰਡੀ ਸੀਤ ਵਾਲੀ ਹਵਾ ਚੱਲਣੀ ਸ਼ੁਰੂ ਹੋਈ। ਵਿਆਪੋ ਸਗਰੇ ਸੀਤ ਸਰੀਰ, ਭਾਵ ਕੇ ਬਹੁਤ ਜ਼ਿਆਦਾ ਠੰਡ ਮੇਰੇ ਸਰੀਰ ਨੂੰ ਲੱਗੀ। ਪੋਰ ਹੋਤ ਮੈਂ ਮੇਰ ਤੱਕ ਪਾਇਓ, ਸਿਸਰ ਵਿਸਾਲ ਪ੍ਰਾਣ ਛੁੱਟ ਗਯੋ। ਕਹਿੰਦਾ ਉਹ ਹਵਾ ਮੇਰਾ ਸਰੀਰ ਸਹਾਰ ਨਹੀਂ ਸਕਿਆ। ਕਹਿੰਦਾ ਕਿ ਜਿੰਨੇ ਚਿਰ ਨੂੰ ਸਵੇਰ ਹੋਈ ਮੈਂ ਠੰਡ ਦੇ ਨਾਲ ਹੀ ਮਰ ਗਿਆ। ਸਿਸਰ ਵਿਸਾਲ ਪ੍ਰਾਣ ਛੁੱਟ ਗਯੋ, ਭਾਵ ਕਿ ਬਹੁਤ ਠੰਡ ਸੀ, ਉਸ ਠੰਡ ਦੇ ਕਾਰਨ ਹੀ ਮੇਰਾ ਸਰੀਰ ਛੁੱਟ ਗਿਆ। ਭਈ ਪ੍ਰਾਤ ਸੋ ਸੰਤ ਪਰ ਬੀਨਾ, ਨਿਕਸੇ ਮ੍ਰਿਤਕ ਮੋਹੇ ਪਿਖ ਲੀਨਾ। ਕਹਿੰਦਾ ਕਿ ਜਦੋਂ ਸਵੇਰ ਹੋਈ ਤੇ ਜਿਹੜੇ ਉਹ ਦੋ ਸੰਤ ਪ੍ਰਵੀਨ ਰਾਹੀ ਰੁਕੇ ਸਨ ਮੇਰੇ ਘੁਰਨੇ ਦੇ ਵਿਚ, ਉਹ ਬਾਹਰ ਨਿਕਲੇ ਨੇ ਤੇ ਉਹਨਾਂ ਨੇ ਬਾਹਰ ਨਿਕਲਦਿਆਂ ਹੀ ਕੀ ਦੇਖਿਆ ਕਿ ਮੈਂ ਮਰਿਆ ਹੋਇਆ। ਕਰੁਣਾ ਕੀਨ ਜਾਣ ਮਮ ਕਰਮ, ਫਲ ਦੀਨ ਅਸ ਜਸ ਅਤ ਧਰਮ। ਤੇ ਜਦੋਂ ਉਹ ਬਾਹਰ ਨਿਕਲੇ ਉਹਨਾਂ ਨੇ ਦੇਖਿਆ ਕਿ ਠੰਡ ਦੇ ਕਾਰਨ ਹੀ ਸ਼ੇਰ ਮਰ ਗਿਆ ਤੇ ਕਹਿੰਦਾ ਉਹਨਾਂ ਨੂੰ ਸਾਰੀ ਕਹਾਣੀ ਸਮਝ ਲੱਗ ਗਈ ਹੈ ਕਿ ਅਸੀਂ ਦੁਖੀ ਨਾ ਹੋਈਏ, ਇਸ ਕਰਕੇ ਘੁਰਨੇ ਦੇ ਵਿਚ ਪ੍ਰਵੇਸ਼ ਨਹੀਂ ਕੀਤਾ, ਇਹ ਬਾਹਰ ਹੀ ਬੈਠਾ ਰਿਹਾ ਤੇ ਬਾਹਰ ਠੰਡ ਦੇ ਕਾਰਨ ਇਹਦਾ ਸਰੀਰ ਛੁੱਟ ਗਿਆ, ਇਹਨੇ ਬਹੁਤ ਵੱਡਾ ਧਰਮ ਦਾ ਕੰਮ ਕੀਤਾ। ਕਹਿੰਦਾ ਕਿ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਸੋਚੀ ਤੇ ਫਿਰ ਮੇਰੇ ਤੇ ਉਹਨਾਂ ਨੇ ਦਇਆ ਕੀਤੀ। ਫਲ ਦੀਨ ਅਸ ਜਸ ਅਤ ਧਰਮ, ਭਾਵ ਕਿ ਜਿੰਨਾ ਵੱਡਾ ਮੈਂ ਧਰਮ ਕੀਤਾ ਸੀ ਫਿਰ ਉਹਨਾਂ ਨੇ ਮੈਨੂੰ ਉਹਦਾ ਫਲ ਦਿੱਤਾ। ਤਿਸ ਰਾਤਰੀ ਕਾ ਫਲ ਉਸ ਹੋਵਾ, ਪਹੁੰਚ ਸੁਰਗ ਸਭ ਬਿਦ ਸੁਖ ਜੋਵਾ। ਹੁਣ ਉਹ ਪੁਰਖ ਸਤਿਗੁਰੂ ਤੇਗ ਬਹਾਦਰ ਜੀ ਨੂੰ ਦੱਸਦਾ ਹੈ ਕਿ ਉਸ ਰਾਤ ਦਾ ਜਿਹੜਾ ਫਲ ਸੀ ਉਹ ਮੈਨੂੰ ਇਹ ਪ੍ਰਾਪਤ ਹੋਇਆ ਕਿ ਤੁਸੀਂ ਦੇਖ ਰਹੇ ਹੋ ਮੈਂ ਸਵਰਗ ਦੇ ਵਿਚ ਕਿੰਨੇ ਆਨੰਦ ਦੇ ਨਾਲ ਇੱਥੇ ਸੁਖ ਮਾਣ ਰਿਹਾ। ਅਤਿਥੀ ਪੂਜ ਬੇ ਧਰਮ ਮਹਾਨਾ, ਨਹੀਂ ਗ੍ਰਿਸਤੀ ਕੋ ਅਪਰ ਸਮਾਨਾ। ਕਹਿੰਦਾ ਕਿ ਇਸ ਤਰੀਕੇ ਦੇ ਨਾਲ ਅਤਿਥੀ ਦੀ ਪੂਜਾ ਕਰਨ ਦਾ ਬਹੁਤ ਵੱਡਾ ਧਰਮ ਹੈ, ਇਹਦਾ ਬਹੁਤ ਵੱਡਾ ਫਲ ਹੈ, ਭਾਵ ਕਿ ਅਤਿਥੀ ਦੀ ਸੇਵਾ ਕਰਨੀ ਚਾਹੀਦੀ ਹੈ। ਨਹੀਂ ਗ੍ਰਿਸਤੀ ਕੇ ਅਪਰ ਸਮਾਨਾ, ਭਾਵ ਕਿ ਗ੍ਰਿਸਤੀ ਦੇ ਵਾਸਤੇ ਹੋਰ ਕੋਈ ਵੀ ਵੱਡਾ ਧਰਮ ਨਹੀਂ ਹੈ ਜਿੰਨਾ ਵੱਡਾ ਧਰਮ ਹੈ ਅਤਿਥੀ ਦੀ ਸੇਵਾ ਕਰਨ ਦਾ। ਇਹ ਸਭ ਪੀਰ ਸੁਣੇ ਜਬ ਕਾਨ, ਕਰਿਓ ਜਗਾਵਣ ਪਰਿਓ ਜੋ ਥਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਪਨੇ ਦੇ ਰੂਪ ਦੇ ਵਿਚ ਹੀ ਉਸ ਪੀਰ ਨੂੰ ਇਹ ਸਾਰਾ ਕੁਝ ਸਤਿਗੁਰੂ ਤੇਗ ਬਹਾਦਰ ਜੀ ਨੇ ਦਿਖਾਇਆ ਤੇ ਫਿਰ ਸਤਿਗੁਰਾਂ ਨੇ ਉਸ ਨੂੰ ਜਗਾਇਆ ਕਿਉਂਕਿ ਲੰਮਾ ਪਿਆ ਸੀ ਸਤਿਗੁਰਾਂ ਦੇ ਲਾਗੇ। ਉਠਤ ਚਰਨ ਪਰ ਬੰਧਨ ਕੀਨ, ਰਾਵਰ ਭੇਦ ਸਕਿਓ ਨਹੀਂ ਚੀਨ। ਉਠਦਿਆਂ ਸਾਰ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਕਮਲਾਂ ਦੇ ਉੱਤੇ ਉਸ ਪੀਰ ਨੇ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਕਹਿੰਦਾ ਰਾਵਰ ਭੇਦ ਸਕਿਓ ਨਹੀਂ ਚੀਨ, ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਭੇਦ ਨੂੰ ਪਛਾਣ ਨਹੀਂ ਸਕਿਆ। ਜੋ ਤੁਮ ਕਰੋ ਸੋ ਹੈ ਸਭ ਨੀਕੀ, ਰਾਵਰ ਕਰੇ ਬਿਨਾ ਬਹੁ ਫਿੱਕੀ। ਭਾਵ ਕੇ ਜੋ ਤੁਹਾਡੀ ਕਹਿਣੀ ਹੈ ਉਹ ਤਦੇ ਹੀ ਸੁਣੀ ਹੈ ਕਿ ਆਪਦੀ ਕਰਨੀ ਵੀ ਉਸੇ ਤਰ੍ਹਾਂ ਦੀ ਹੈ। ਭਾਵ ਕੇ ਕਹਿਣੀ ਤੇ ਕਰਨੀ ਦੇ ਤੁਸੀਂ ਪੂਰੇ ਹੋ। ਰਾਵਰ ਕਰੇ ਬਿਨਾ ਬਹੁ ਫਿੱਕੀ, ਨਹੀਂ ਤਾਂ ਕਹਿਣੀ ਜਿਹੜੀ ਹੈ ਉਹ ਫਿੱਕੀ ਪੈ ਜਾਂਦੀ ਹੈ ਜੇਕਰ ਕਹਿਣੀ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਭਾਵ ਕੇ ਜੋ ਮਨੁੱਖ ਆਖੇ ਉਹ ਧਾਰਨ ਵੀ ਕਰੇ। ਕਹਿੰਦਾ ਕਿ ਤੁਸੀਂ ਕਹਿਣੀ ਤੇ ਕਰਨੀ ਦੇ ਪੱਕੇ। ਜਗਤ ਉਧਾਰਨ ਧਾਰਨ ਤਨ ਕੋ, ਮੈਂ ਅਸ ਨਿਸ਼ਚੈ ਕੀਨਸ ਮਨ ਕੋ। ਉਹ ਕਹਿੰਦਾ ਹੈ ਪੀਰ ਸਤਿਗੁਰਾਂ ਨੂੰ ਕਿ ਜਗਤ ਦਾ ਉਧਾਰ ਕਰਨ ਦੇ ਵਾਸਤੇ ਤੁਸੀਂ ਸਰੀਰ ਨੂੰ ਧਾਰਨ ਕੀਤਾ ਹੋਇਆ, ਮੈਂ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦਾ ਨਿਸ਼ਚਾ ਧਾਰਨ ਕੀਤਾ ਹੈ ਕਿਉਂਕਿ ਪੀਰ ਨੇ ਆਖਿਆ ਸੀ ਕਿ ਤੁਸੀਂ ਜੇ ਬੈਰਾਗੀ ਹੋ ਤੇ ਇਹਨਾਂ ਅਡੰਬਰ ਕਰਨ ਦੀ ਲੋੜ ਹੀ ਨੇ, ਘਰ ਬਣਾਉਣ ਦੀ ਲੋੜ ਹੀ ਨੇ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਸਿੱਧ ਕੀਤਾ ਹੈ ਕਿ ਅਸੀਂ ਗ੍ਰਸਤੀ ਹਾਂ ਤੇ ਗ੍ਰਸਤੀਆਂ ਨੂੰ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ, ਘਰ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਜੇਕਰ ਗ੍ਰਸਤੀ ਦੇ ਕੋਲ ਆਪਣੇ ਕੋਲ ਹੋਵੇਗਾ ਤਾਂ ਹੀ ਉਹ ਪੁੰਨ ਕਰੇਗਾ, ਤਾਂ ਹੀ ਉਹ ਦਾਨ ਕਰੇਗਾ। ਇਸ ਕਰਕੇ ਸਤਿਗੁਰਾਂ ਨੇ ਗ੍ਰਸਤ ਮਾਰਗ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਪ੍ਰਗਟ ਕਰਕੇ ਉਸ ਪੀਰ ਨੂੰ ਦਿਖਾਈ।
ਸਤਿਗੁਰ ਖੁਸ਼ੀ ਪਾਏ ਸੁਣ ਬੇਨਤੀ, ਸ਼ਰਧਾ ਦਈ ਤਿਆਗ ਬਿਆ ਗਿਣਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੀਰ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਉਹਦੇ ਉੱਤੇ ਪ੍ਰਸੰਨ ਹੋਏ ਨੇ, ਆਪਣੀ ਕਿਰਪਾ ਕਰਕੇ ਉਹਦੇ ਮਨ ਦੇ ਵਿੱਚ ਸ਼ਰਧਾ ਦਿੱਤੀ। ਤਿਆਗ ਬਿਆ ਗਿਣਤੀ, ਭਾਵ ਕੇ ਦੂਜੀਆਂ ਗਿਣਤੀਆਂ ਤਿਆਗ ਕੇ ਫਿਰ ਉਹ ਸਤਿਗੁਰਾਂ ਦਾ ਪ੍ਰੇਮੀ ਬਣ ਗਿਆ।
ਬੰਧਨ ਘਰ ਨਿਜ ਧਾਮ ਸਿਧਾਰਾ, ਅਪਰ ਥਾਨ ਮਹੀ ਸੁਜਸ ਪਸਾਰਾ।
ਕਵੀ ਜੀ ਲਿਖਦੇ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਪੀਰ ਆਪਣੇ ਘਰ ਚਲਾ ਗਿਆ। ਜਿੱਥੇ ਜਿੱਥੇ ਵੀ ਇਸ ਤੋਂ ਬਾਅਦ ਉਹ ਗਿਆ, ਹਰ ਇੱਕ ਜਗ੍ਹਾ ਤੇ ਉੱਤੇ ਜਾ ਕੇ ਉਸ ਨੇ ਸਤਿਗੁਰੂ ਤੇਗ ਬਹਾਦਰ ਜੀ ਦੇ ਜਸ ਦਾ ਬਿਆਨ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੁੰਦਰ ਸਦਨ ਸੁਧਾਰ ਕਰ ਬਸੈ ਗੁਰੂ ਮਹਾਰਾਜ, ਪ੍ਰਜਾ ਬਸਾਵਣ ਪੁਨ ਕਰੀ ਦੇ ਸਭ ਬਿਧਨ ਸਮਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਘਰ ਬਣਾ ਕੇ ਸੁਧਾਰ ਕੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਵਸਦੇ ਨੇ। ਜਿਹੜੀ ਪ੍ਰਜਾ ਹੈ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਆਪਣੀ ਨਗਰੀ ਆਨੰਦਪੁਰ ਦੇ ਵਿੱਚ ਵਸਾਈ।
ਨਿਤ ਪ੍ਰਤੀ ਸੰਗਤ ਆਏ ਨਵੀਨ, ਡੇਰਾ ਪਰ ਬਣਜ ਹੋਏ ਪੀਨ।
ਨਿਤਾ ਪ੍ਰਤੀ ਜਿਹੜੀ ਸੰਗਤ ਹੈ ਨਵੀਂ ਤੋਂ ਨਵੀਂ ਆਉਂਦੀ ਹੈ। ਡੇਰਾ ਪਰ ਬਣਜ ਹੋਏ ਪੀਨ, ਸੰਗਤਾਂ ਆਣ ਕੇ ਡੇਰੇ ਲਾਉਂਦੀਆਂ ਨੇ। ਇਸ ਤੋਂ ਇਲਾਵਾ ਜਿਹੜਾ ਭਾਰੀ ਵਣਜ ਤੇ ਵਪਾਰ ਦਾ ਕੰਮ ਹੈ ਉਹ ਚੱਲਦਾ।
ਬੈਸ਼ਨ ਆਦ ਦੁਕਾਨ ਬਣਾਈ, ਗਨੀ ਗਰੀਬ ਬਸੈ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਸ਼ ਆਦਿਕਾਂ ਨੇ ਦੁਕਾਨਾਂ ਬਣਾਈਆਂ ਨੇ, ਅਮੀਰ ਤੇ ਗਰੀਬ ਬਹੁਤ ਸਾਰੇ ਵਸਣ ਲੱਗੇ।
ਕਿਤਕ ਸਿੱਖ ਹੀ ਰਚੈ ਆਵਾਸ, ਹੇਤ ਜੀਵ ਕਾ ਕੀਨਸ ਬਾਸ।
ਬਹੁਤੇ ਸਾਰੇ ਸਿੱਖਾਂ ਨੇ ਵੀ ਆਣ ਕੇ ਆਪਣੇ ਉੱਥੇ ਘਰ ਬਣਾਏ ਨੇ ਆਪਣੀ ਜੀਵਕਾ ਨੂੰ ਲੰਘਾਉਣ ਦੇ ਵਾਸਤੇ।
ਕ੍ਰਿਤ ਕੇ ਕਰਨ ਹਾਰ ਨਰ ਬ੍ਰਿੰਦ, ਬਸੇ ਆਣ ਕਰ ਟਿਗ ਬਖਸ਼ਿੰਦ।
ਬਖਸ਼ਿਸ਼ ਵਾਲੇ ਸਤਿਗੁਰੂ ਤੇਗ ਬਹਾਦਰ ਦੇ ਲਾਗੇ ਬਹੁਤੇ ਸਾਰੇ ਜਿਹੜੇ ਕਿਰਤ ਕਰਨ ਵਾਲੇ ਨੇ, ਭਾਵ ਕੇ ਜਿਹੜੇ ਮਜ਼ਦੂਰ ਨੇ, ਉਹ ਵੀ ਆਣ ਕੇ ਵਸੇ।
ਆਏ ਸੈ ਕਰੇ ਨਿਤ ਨਰ ਨਾਰੀ, ਰਹਿ ਪੀਰ ਦਰਬਾਰ ਅਗਾਰੀ।
ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਸਤਰੀਆਂ ਤੇ ਪੁਰਸ਼ ਰੋਜ਼ਾਨਾ ਹੀ ਆਉਂਦੇ ਨੇ ਸਤਿਗੁਰਾਂ ਦੇ ਦਰਬਾਰ ਅੱਗੇ, ਇਸ ਤਰ੍ਹਾਂ ਬਹੁਤ ਜ਼ਿਆਦਾ ਭੀੜ ਲੱਗੀ ਰਹਿੰਦੀ।
ਬ੍ਰਿੰਦ ਮਸੰਦ ਆਨੰਦ ਬਿਲੰਦੇ, ਰਚੈ ਨਿਕੇਤ ਨਿਕਟ ਸੁਖ ਕੰਦੇ।
ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਮਸੰਦ ਨੇ ਵੱਡੇ ਵੱਡੇ, ਉਹ ਵੀ ਬੜੇ ਖੁਸ਼ ਨੇ, ਉਹਨਾਂ ਨੇ ਵੀ ਆਪਣੇ ਘਰ ਇਸ ਨਗਰੀ ਆਨੰਦਪੁਰ ਦੇ ਵਿੱਚ ਹੀ ਬਣਾਏ।
ਅਨਕ ਫਕੀਰਨ ਪੰਕਤ ਆਈ, ਲਖੇ ਕਿਰਪਾਲ ਪਰੇਸ਼ਰ ਨਾਈ।
ਇਸ ਤੋਂ ਇਲਾਵਾ ਅਨੇਕਾਂ ਹੀ ਜਿਹੜੇ ਫਕੀਰ ਨੇ ਉਹ ਵੀ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਸਤਿਗੁਰਾਂ ਨੂੰ ਕਿਰਪਾਲੂ ਜਾਣ ਕੇ ਉਹਨਾਂ ਨੇ ਸਤਿਗੁਰਾਂ ਦੀ ਸ਼ਰਨ ਨੂੰ ਧਾਰਨ ਕੀਤਾ।
ਬੰਧਨ ਘਰ ਬੈਠੇ ਨਿਤ ਪਾਸ, ਬਣੇ ਦੇਗ ਤੇ ਅਚੈ ਗਰਾਸ।
ਸਾਰੇ ਦੇ ਸਾਰੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਕੇ ਸਤਿਗੁਰਾਂ ਦੇ ਲਾਗੇ ਬੈਠਦੇ ਨੇ। ਜੋ ਲੰਗਰ ਦੇ ਵਿੱਚ ਦੇਗ ਤਿਆਰ ਹੁੰਦੀ ਹੈ, ਭਾਵ ਕੇ ਪ੍ਰਸ਼ਾਦ ਪਾਣੀ ਬਣਦਾ ਹੈ, ਉਹਨੂੰ ਛਕਦੇ ਨੇ।
ਬਾਂਛਤ ਬਸਤਰ ਪਾਏ ਗਣ ਰਹੇ, ਜਨਮ ਸੁਧਾਰ ਗੁਰ ਗੁਰ ਕਹੇ।
ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਨ ਪਾਉਂਦੇ ਜਿਹੜੇ ਕੱਪੜੇ ਨੇ ਉਹ ਵੀ ਪਹਿਨਣ ਦੇ ਵਾਸਤੇ ਦਿੱਤੇ ਜਾਂਦੇ ਨੇ, ਆਪਣੇ ਜਨਮ ਨੂੰ ਸੁਧਾਰਦੇ ਨੇ ਤੇ ਗੁਰੂ ਗੁਰੂ ਕਹਿੰਦੇ ਨੇ।
ਕੇਤਕ ਦਾਸ ਸਦਾ ਰਹੇ ਸਾਥ,
सेवा करें जोर कर हाथ। कई ऐसे सतगुरां दे दास ने जेड़े के हमेशा सतगुरां दे नाल रहिंदे ने, ओ सतगुरां दी सेवा करदे ने। दिन प्रति सूरज बदै बिसाला, दुगण चौगुण दस गुण जाला। कवि संतोख सिंह जी लिखते ने इस तरीके दे नाल, दिन प्रतिदिन रोज दिन ब दिन सतगुरां दे ऐश्वर्य दे विच बहुत ज्यादा वाधा हुंदा, भाव के दुगना चौगुना ते दस गुणा सतगुरां दा जस फैलदा। इक आवे संगत इक जाही, पसरियो सुजास अष्ट दिश माही। कवि संतोख सिंह जी लिखते ने कोई आउंदा है कोई जांदा है, इस तरह संगतां दा आउणा ते जाणा लग्गिया रहिंदा, सतगुरां दा जिहड़ा जस है ओ सारियां दिशावां दे विच फैल गया। जे दुर्लभ है अनक अकोरे, अर्पण कर खरे कर जोरे। हुण सिख सेवक सतगुरां दा दर्शन करन दे वास्ते आउंदे ने, जिहड़ियां दुर्लभ भेटावां ने ओ सतगुरां दे चरणां दे विच अर्पण कीतियां जांदियां ने, हथ जोड़ जोड़ के सतगुरां नूं नमस्कारां करदे ने। कवि जी लिखदे ने, अंबर पछे अंबर पाट अंबर, सुंदर याद यून के कंबर। हुण किस तरह दियां भेटावां सतगुरां दे चरणां दे विच अर्पण हुंदियां ने, कवि जी ने उन्हां भेटावां दा जिक्र कीता। कवि जी लिखदे ने, अंबर अंबर तों पावे के सूती कपड़े, इस तों इलावा पशंबर पशमीने दे कपड़े। फिर अगे लिखदे ने, पाट अंबर रेशमी कपड़ियां नूं आख्या जांदा है पाट अंबर। सुंदर याद ऊन के कंबर, पाव के जिहड़े कंबल ने सुंदर, ओ ऊन दे मत्था टेके जांदे ने। सिरी गुजरी हित घने बेबोखन, आगे अरपयान या दुखन। जेड़े सतगुरु जी अदुखन ने, जिन्हां दे विच कोई भी दोष नहीं है, ऐसे सतगुरु तेग बहादुर दे चरणां दे विच कई सिख गहने लिया के मत्था टेकदे ने, उन्हां दा भाव हुंदा कि गुजरी जी उन्हां गहणियां नूं पहनन। तन की गनती कछु न होए, दिन प्रति गोरे आगे बहो जोए। तन दी कोई गिनती नहीं है कि किन्ना क तन अर्पण हुंदा है सतगुरां दे चरणां दे विच। पिख सिर तेग बहादुर दरब, खर्चन करत जात तिम सरब। कवि जी लिखदे ने, जिन्ना तन आउंदा है सतगुरु तेग बहादुर जी उन्नी ही ज्यादा उदारता दे नाल उस धन दा खर्च करदे ने। नगर बसावन मैं बहु देत, जह कह सुंदर बने नकेत। जो भी माया सतगुरां दे चरणां दे विच अर्पण हुंदी है, सतगुरु जी नगर दे निर्माण दे वास्ते ओ माया दे देंदे ने। इस तों इलावा बहुते सारे जिहड़े घर बणदे ने उहनां दे वास्ते भी माया देंदे। दीर्घ देग बने जुग काला, होत खर्च ले अन्न बिसाला। इस तों इलावा वड्डी देग तैयार हुंदी है, भाव के दोवें वेले लंगर तैयार हुंदा है, ओहदा भी बहुत खर्चा हुंदा है, अन्न नूं खरीदिया जांदा है, ओहदे वास्ते भी सतगुरु जी माया प्रदान करदे ने। सिरे पाओ सिखण को देत, लेत श्रेय के होत सुचेत। कवि जी लिखदे ने, इस तों इलावा सतगुरु जी जिहड़े कीमती सरूपे ने ओ अपने श्रोमणी सिखां नूं प्रदान करदे ने। लेत श्रेय के हेत सुचेत, भाव के सावधान सिख सतगुरां तों सिरोपे लैंदे ने। इत्ते आदिक बहु कारण और, खर्च करत सोडी सिर मौर। कवि जी लिखदे ने, इस तरीके दे नाल बहुते सारे गुरु घर दे खर्चे ने, उन्हां सारिआं खर्चिआं नूं सतगुरु जी पूरा करदे ने, जिहड़े सतगुरु जी सोडियां दे कुल दे सिरमौर ने। इस बिद कितक बिते महीने, गुरु बिदत सब देशन चीने। कवि जी लिखदे ने कि काफी सारे महीने इसे तरीके दे नाल बतीत हो गए, हुण सतगुरु तेग बहादुर जी दूर दूर तक प्रकट हो गए। जो शरीक सोडी कोले है, मत सर सहत बिस्मी और रहे। जेड़े शरीक ने, जेड़े बाकी दे सोडी ने, ਉਹ ਸਾਰੇ ਦੇ ਸਾਰੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦੇ ਨੇ ਤੇ ਬੜੇ ਹੈਰਾਨ ਹੁੰਦੇ ਨੇ ਕਿ ਇਹਦਾ ਥੋੜੇ ਸਮੇਂ ਦੇ ਵਿੱਚ ਕਿੰਨਾ ਜਸ ਫੈਲ ਗਿਆ। ਕਿਸ ਪ੍ਰਕਾਰ ਵਿਵਹਾਰ ਮਜਾਰੀ ਨਹੀਂ ਮਤ ਹੋਤੀ ਬਿਤੀ ਬੈ ਸਾਰੀ, ਸੋਚਦੇ ਨੇ ਬਾਕੀ ਦੇ ਈਰਖਾਲੂ ਸੋਢੀ ਕਿ ਤੇਗ ਬਹਾਦਰ ਦੇ ਵਿੱਚ ਕਿਸੇ ਵਿਵਹਾਰ ਕਰਨ ਦੀ ਕੋਈ ਸੋਝੀ ਨਹੀਂ ਸੀ। ਨਹੀਂ ਮਤ ਹੋਤੀ, ਇੰਨੀ ਤੇ ਮਤ ਹੀ ਨਹੀਂ ਸੀ, ਇੰਨੀ ਤੇ ਤੇਗ ਬਹਾਦਰ ਦੇ ਅਕਲ ਹੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਉਹ ਵਿਹਾਰ ਕਰ ਲੈਂਦਾ। ਬਿਤੀ ਬੈ ਸਾਰੀ ਕਹਿਣ ਤੋਂ ਪਾਵੈ ਕਿ ਕਿਸੇ ਪ੍ਰਕਾਰ ਦੇ ਵਿਹਾਰ ਵਿੱਚ ਗੁਰੂ ਜੀ ਦੀ ਸਾਰੀ ਉਮਰ ਬੀਤ ਗਈ ਪਰ ਕੋਈ ਬੁੱਧੀ ਨਹੀਂ ਆਈ। ਲਖੈ ਨਿਲਾਇਕ ਸਗਲੇ ਜਾਹੂ ਜਿਮ ਨਿਸ਼ਚੈ ਗੁਰ ਕੀਨਸ ਤਾਹੂ, ਸੋਚਦੇ ਨੇ ਕਿ ਅਸੀਂ ਤੇ ਨਲਾਇਕ ਹੀ ਸਾਰੇ ਦੇ ਸਾਰੇ ਸਮਝਦੇ ਰਹੇ। ਜਿਮ ਨਿਸ਼ਚੈ ਗੁਰ ਕੀਨ ਸਤਾਹੂ, ਅਸੀਂ ਇਸ ਗੱਲ ਦੇ ਉੱਤੇ ਨਿਸ਼ਚਾ ਹੀ ਧਾਰਨ ਨਹੀਂ ਕੀਤਾ ਕਿ ਤੇਗ ਬਹਾਦਰ ਵੀ ਕੁਝ ਕਰ ਸਕਦਾ। ਬੈਡਿਆ ਸ਼ਰਜ ਵਧਿਓ ਤਤਕਾਲ ਦੇਖਾ ਦੇਖੀ ਮਾਨਵ ਜਾਲਾ, ਈਰਖਾਲੂ ਸੋਢੀ ਸੋਚਦੇ ਨੇ ਕਿ ਦੇਖਾ ਦੇਖੀ ਬਹੁਤੇ ਸਾਰੇ ਮਨੁੱਖ ਦੇ ਚਰਨਾਂ ਦੇ ਵਿੱਚ ਆ ਗਏ ਨੇ। ਹਮਕੋ ਤਜ ਤਜ ਤਿਸ ਟਿਗ ਗਏ ਇੱਕ ਮੱਖਣ ਕੇ ਅਸ ਬਿਦ ਗਏ, ਕਹਿੰਦੇ ਨੇ ਕਿ ਮੱਖਣ ਸ਼ਾਹ ਇੱਕ ਸਿੱਖ ਨੇ ਐਸਾ ਕਰ ਦਿੱਤਾ ਕਿ ਹੁਣ ਸਾਨੂੰ ਛੱਡ ਛੱਡ ਕੇ ਜਿਹੜੇ ਸਿੱਖ ਨੇ ਉਹ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਪਹੁੰਚ ਰਹੇ ਨੇ। ਆਜੂ ਨ ਕਛੂ ਵਿਚਾਰ ਓਰ ਆਇਓ ਤੀਰ ਮਲ ਕਰ ਗ੍ਰੰਥ ਪੁਚਾਇਓ, ਪਰ ਫੇਰ ਵੀ ਸੋਢੀ ਸੋਚਦੇ ਨੇ ਕਿ ਅਜੇ ਵੀ ਉਹਨੂੰ ਕੋਈ ਜਿਹੜੀ ਚੰਗੀ ਅਕਲ ਹੈ ਉਹ ਨਹੀਂ ਆਏ, ਭਾਵ ਕਿ ਅਜੇ ਵੀ ਦੁਨੀਆਦਾਰੀ ਦਾ ਕੁਛ ਵਿਚਾਰ ਤੇਗ ਬਹਾਦਰ ਨੂੰ ਨਹੀਂ ਆਉਂਦਾ। ਤੀਰ ਮਲ ਕਰ ਗ੍ਰੰਥ ਪਹੁੰਚਾਇਓ, ਭਾਵ ਕਿ ਤੀਰ ਮਲ ਦੇ ਘਰ ਦੇ ਵਿੱਚ ਗ੍ਰੰਥ ਨੂੰ ਪਹੁੰਚਾ ਦਿੱਤਾ। ਦੁਲਭ ਵਸਤੂ ਨਿਜ ਵੱਡਿਆਂ ਕਰਕੇ ਮਹਿਮਾ ਲਖ ਨਾ ਸਕਿਓ ਇਸ ਬਰਕੀ, ਹੁਣ ਸੋਢੀ ਸੋਚਦੇ ਨੇ ਕਿ ਅਕਲਦਾਨੀ ਦਾ ਇਹ ਪੂਰਾ ਕੰਮ ਨਹੀਂ ਕੀਤਾ, ਭਾਵ ਕਿ ਅਕਲ ਵਾਲਾ ਕੰਮ ਨਹੀਂ ਕੀਤਾ ਕਿ ਆਈ ਹੋਈ ਬੀੜ ਨੂੰ ਧੀਰਮਲ ਦੇ ਕੋਲ ਪਹੁੰਚਾ ਦਿੱਤਾ, ਕਿਉਂਕਿ ਬੀੜ ਤੇ ਬੜੀ ਦੁਰਲੱਭ ਸੀ, ਵੱਡਿਆਂ ਦੇ ਹੱਥਾਂ ਦੀ ਨਿਸ਼ਾਨੀ ਸੀ। ਮਹਿਮਾ ਲਖੀ ਨਾ ਸਕਿਓ ਅਸ ਬਰਕੀ, ਭਾਵ ਕਿ ਤੇਗ ਬਹਾਦਰ ਸ੍ਰੇਸ਼ਟ ਆਦਿ ਗ੍ਰੰਥ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ। ਕਹਿ ਤਰ ਤ੍ਰਾਸ ਫੇਰ ਕਰ ਦੀਨਾ ਰਾਖਿਓ ਨਿਕਟ ਨ ਕਿਆ ਇਹ ਕੀਨਾ, ਸੋਚਦੇ ਨੇ ਕਿ ਜਾਂ ਤੇ ਉਹਨੂੰ ਕੀਮਤ ਦਾ ਪਤਾ ਨਹੀਂ ਕਿ ਆਦ ਬਾਣੀ ਦੀ ਬੀੜ ਦੀ ਕੀਮਤ ਕੀ ਹੈ, ਇਹ ਕਿੰਨੀ ਦੁਰਲੱਭ ਹੈ, ਇਸ ਕਰਕੇ ਉਹਨੇ ਧੀਰਮਲ ਨੂੰ ਦੇ ਦਿੱਤੀ ਹੈ, ਜਾਂ ਫਿਰ ਧੀਰਮਲ ਤੋਂ ਡਰ ਕੇ ਉਸਨੇ ਬੀੜ ਮੋੜ ਦਿੱਤੀ ਹੈ, ਆਪਣੇ ਕੋਲ ਨਹੀਂ ਰੱਖੀ, ਇਹ ਕਿਆ ਕੀਨਾ, ਇਹ ਤੇਗ ਬਹਾਦਰ ਨੇ ਕੀ ਕੀਤਾ। ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਜਿਨ੍ਹਾਂ ਦੇ ਮਨ ਸਦਾਚਾਰ ਭਜਨ ਬੰਦਗੀ ਦੇ ਨਾਲ ਤਿਆਗ ਵਿਚਾਰ ਦੀ ਸੁੰਦਰਤਾ ਦੇ ਵਿੱਚ ਨਹੀਂ ਉੱਠੇ, ਜਿਨ੍ਹਾਂ ਨੂੰ ਆਪੇ ਦੇ ਆਪੇ ਵਿੱਚ ਜੁੜ ਕੇ ਅੰਦਰੇ ਹੀ ਰਸੀਏ ਹੋਣ ਦਾ ਰਸ ਨਹੀਂ ਆਇਆ, ਉਹ ਆਪਣੇ ਤੰਗ ਦਿਲ ਤੋਂ ਐਸੇ ਹੀ ਖਿਆਲ ਪੈਦਾ ਕਰ ਸਕਦੇ ਹਨ। ਚੂਹਾ ਪੰਛੀਆਂ ਦੇ ਆਕਾਸ਼ ਗਮਨ ਦੇ ਰੰਗ ਰਸ ਨੂੰ ਨਹੀਂ ਸਮਝ ਸਕਦਾ। ਹੁਣ ਸੰਪਾਦਕ ਜੀ ਇਹਨਾਂ ਸੋਢੀਆਂ ਦੇ ਬਾਰੇ ਲਿਖਦੇ ਨੇ ਕਿ ਸਾਰੇ ਦੇ ਸਾਰੇ ਚੂਹਿਆਂ ਵਰਗੇ ਨੇ, ਇਹ ਆਕਾਸ਼ ਦੀ ਸਾਰ ਨੂੰ ਕਿਸ ਤਰ੍ਹਾਂ ਜਾਣ ਸਕਦੇ ਨੇ। ਕਹਿਣ ਤੋਂ ਭਾਵ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਉਹ ਤਾਂ ਕਰਦੇ ਨੇ ਕਿ ਐਵੇਂ ਹੀ ਬੇਕਾਰ ਦੇ ਵਿੱਚ ਆਪਣੇ ਹੱਥੋਂ ਬੀੜ ਨੂੰ ਧੀਰਮਲ ਨੂੰ ਦੇ ਦਿੱਤਾ। ਜੋ ਸੰਗਤ ਹਮ ਮਾਨਣ ਲਾਗੀ ਸਹਿਤ ਉਪਾਇਨ ਸੋਇਬ ਭਾਗੀ, ਕਹਿੰਦੇ ਨੇ ਕਿ ਜਿਹੜੀ ਸੰਗਤ ਸਾਨੂੰ ਮੰਨਣ ਲੱਗੀ ਸੀ ਉਹ ਸਾਰੀ ਦੀ ਸਾਰੀ ਹੁਣ ਸਾਡੇ ਤੋਂ ਦੂਰ ਜਾ ਰਹੀ। ਇਤੇ ਆਦਿਕ ਸੋਢੀ ਦੁੱਖ ਪਾਵੈ ਔਗਣ ਕਲਪੈ ਅਨਕ ਸੁਣਾਵੈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਸੋਚ ਸੋਚ ਕੇ ਸਾਰੇ ਸੋਢੀ ਬੜੇ ਦੁੱਖ ਪਾ ਰਹੇ ਨੇ, ਸਤਿਗੁਰਾਂ ਦੇ ਵਿੱਚ ਔਗਣ ਅਰਪਣ ਕਰਕੇ ਤੇ ਬਹੁਤ ਹੀ ਜ਼ਿਆਦਾ ਸੁਣਾਉਂਦੇ ਨੇ। ਜਿਉਂ ਜਿਉਂ ਧੀਰ ਮਲ ਜਸ ਸੁਣੈ ਸੰਗਤ ਜਾਤ ਦੁੱਖ ਸਿਰ ਧੁਨੈ, ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਧੀਰ ਮਲ ਜਿਵੇਂ ਜਿਵੇਂ ਸਤਿਗੁਰੂ ਤੇਗ ਬਹਾਦਰ ਦੇ ਜਸ ਨੂੰ ਸੁਣਦਾ ਕਿ ਸੰਗਤਾਂ ਉਹਦੇ ਚਰਨਾਂ ਦੇ ਵਿੱਚ ਜਾਂਦੀਆਂ ਨੇ, ਤਿਵੇਂ ਤਿਵੇਂ ਬੜਾ ਦੁਖੀ ਹੁੰਦਾ, ਸਿਰ ਫੇਰਦਾ। ਮੈਂ ਮਾਂ ਮਨ ਮੈਂ ਮਨ ਨਿੱਕੀ ਤਉ ਲੋਭ ਵਸ ਮਤ ਹੈ ਫਿੱਕੀ। ਕਵੀ ਜੀ ਲਿਖਦੇ ਨੇ ਕਿ ਭਾਵੇਂ ਧੀਰ ਮਲ ਸਤਿਗੁਰੂ ਤੇਗ ਬਹਾਦਰ ਦੀ ਮਹਿਮਾ ਨੂੰ ਮਨ ਦੇ ਵਿੱਚ ਚੰਗੀ ਜਾਣਦਾ ਹੈ, ਤਉ ਲੋਭ ਵਸ ਮਤ ਹੈ ਫਿੱਕੀ, ਤਾਂ ਵੀ ਲੋਭੀ ਹੈ, ਲਾਲਚੀ ਹੈ, ਇਸ ਕਰਕੇ ਮਤ ਉਹਦੀ ਫਿੱਕੀ। ਜਾਣੇ ਐਸ਼ਰਜ ਭਇਓ ਕਨੇਰੇ, ਚੌਂਦਿਸ ਕੀ ਸੰਗਤ ਤਿਸ ਨੇਰੇ। ਜਾਣਦਾ ਹੈ ਕਿ ਤੇਗ ਬਹਾਦਰ ਦੇ ਐਸ਼ਰਜ ਦੇ ਵਿੱਚ ਵੱਡਾ ਵਾਧਾ ਹੋ ਰਿਹਾ, ਚਾਰੇ ਪਾਸਿਓਂ ਜਿੰਨੀਆਂ ਵੀ ਸੰਗਤਾਂ ਨੇ ਤੇਗ ਬਹਾਦਰ ਦੇ ਲਾਗੇ ਜਾਂਦੀਆਂ ਨੇ। ਬ੍ਰਿੰਦ ਦਰਬ ਕੋ ਅਰਪੈ ਜਾਈ, ਮਹਿਮੈ ਮਹਿਮਾ ਮਹਿਤ ਲਖਾਈ। ਸੋਚਦਾ ਕਿ ਬਹੁਤੀ ਸਾਰੀ ਮਾਇਆ ਸੰਗਤਾਂ ਭੇਟਾ ਕਰਦੀਆਂ ਨੇ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਜਾ ਕੇ, ਇਸ ਤਰੀਕੇ ਦੇ ਨਾਲ ਧਰਤੀ ਦੇ ਉੱਤੇ ਪ੍ਰਿਥਵੀ ਦੇ ਉੱਤੇ ਵੱਡੀ ਮਹਿਮਾ ਫੈਲ ਰਹੀ ਹੈ ਤੇਗ ਬਹਾਦਰ ਦੀ। ਪ੍ਰਾਤ ਭਤੀਜਾ ਮਮ ਗੁਰ ਭਇਓ, ਤਿੰਨ ਪਸ਼ਚਾਤ ਉਚਿਤ ਮੈਂ ਥਇਓ। ਧੀਰ ਮਲ ਸੋਚਦਾ ਕਿ ਮੇਰਾ ਭਰਾ ਵੀ ਗੁਰੂ ਬਣਿਆ, ਮੇਰਾ ਭਤੀਜਾ ਵੀ ਗੁਰੂ ਬਣਿਆ, ਇਸ ਕਰਕੇ ਇਹਨਾਂ ਤੋਂ ਬਾਅਦ ਗੁਰਿਆਈ ਦਾ ਅਧਿਕਾਰੀ ਮੈਂ ਸਾਂ। ਦੋਏ ਪੀੜੀ ਇਹ ਉਪਰ ਰਹੇ, ਕਿਮ ਗੁਰ ਕਰੇ ਨਾ ਇਸ ਪਦ ਲਹਿ। ਧੀਰ ਮਲ ਸੋਚਦਾ ਹੈ ਕਿ ਕਿਵੇਂ ਇਹਨਾਂ ਨੂੰ ਗੁਰੂ ਕਰ ਲਿਆ ਹੈ, ਇਹ ਤੇ ਇਸ ਪਦ ਦੇ ਲਾਇਕ ਨਹੀਂ ਹਨ। ਹੁਣ ਕਹਿਣ ਤੋਂ ਭਾਵ ਹੈ, ਇਹ ਦੂਸਰੀ ਗੱਲ ਹੈ, ਭਾਵ ਕੇ ਅੱਗੇ ਪੀੜੀ ਚੱਲ ਚੁੱਕੀ ਹੈ, ਕਿਉਂਕਿ ਸਤਿਗੁਰੂ ਹਰਗੋਬਿੰਦ ਜੀ ਨੇ ਗੱਦੀ ਪੁੱਤਰ ਨੂੰ ਨਹੀਂ ਦਿੱਤੀ, ਕਿਸੇ ਪੁੱਤਰ ਨੂੰ ਨਹੀਂ ਦਿੱਤੀ, ਪੋਤਰੇ ਨੂੰ ਦਿੱਤੀ, ਤੇ ਪੋਤਰੇ ਨੇ ਅੱਗੋਂ ਗੱਦੀ ਨੂੰ ਤੋੜ ਦਿੱਤਾ, ਇਸ ਕਰਕੇ ਇਹਨਾਂ ਦੀ ਪੀੜੀ ਚੱਲਦੀ ਸੀ, ਗੁਰਿਆਈ ਇਸ ਪੀੜੀ ਦੇ ਵਿੱਚ ਹੀ ਰਹਿਣੀ ਚਾਹੀਦੀ ਸੀ। ਇਸ ਤੋਂ ਉਲਟ ਕੇ ਭਾਵ ਕੇ ਪਿੱਛੇ ਨੂੰ ਫੇਰ ਦੂਸਰੀ ਪੀੜੀ ਦੇ ਵਿੱਚ ਕਿਵੇਂ ਗੁਰਿਆਈ ਜਾ ਸਕਦੀ ਹੈ। ਧੀਰ ਮਲ ਇਸ ਤਰ੍ਹਾਂ ਦੀਆਂ ਸੋਚਾਂ ਸੋਚਦਾ। ਦਿੱਲੀ ਮੈਂ ਮਸੰਦ ਬਿਰਮ ਆਇਓ, ਤਿਸ ਨੇ ਆਪਣੋ ਨਾਮ ਕਹਾਇਓ। ਕਹਿੰਦਾ ਕਿ ਦਿੱਲੀ ਦੇ ਵਿੱਚ ਰਹਿਣ ਵਾਲਾ ਜਿਹੜਾ ਮਸੰਦ ਸੀ ਗੁਰਬਖਸ਼, ਉਸ ਨੂੰ ਭਰਮਾਇਆ, ਤਿਸ ਤੇ ਆਪਣੋ ਨਾਮ ਕਹਾਇਓ, ਭਾਵ ਕੇ ਤੇਗ ਬਹਾਦਰ ਨੇ ਆਪਣਾ ਨਾਮ ਉਹਦੇ ਤੋਂ ਕਹਾਇਆ। ਪੁਣ ਮੱਖਣ ਮੂਰਖ ਅਣਜਾਨ, ਧਨ ਦੇ ਕਰ ਜਗ ਕੀਨ ਬਖਾਣ। ਧੀਰ ਮਲ ਸੋਚਦਾ ਕਿ ਦੂਸਰਾ ਇਸ ਮੱਖਣ ਸ਼ਾਹ ਮੂਰਖ ਨੇ, ਅਣਜਾਣ ਨੇ ਆਣ ਕੇ ਇਸ ਤਰ੍ਹਾਂ ਦਾ ਬਖੇੜਾ ਕਰ ਦਿੱਤਾ ਹੈ ਕਿ ਧਨ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਰੌਲਾ ਪਾ ਦਿੱਤਾ ਹੈ, ਅਸਲੀ ਗੁਰੂ ਇਹ ਹੈ, ਮੇਰੇ ਮਨ ਦੀ ਮੁਰਾਦ ਪੂਰੀ ਹੋਈ ਹੈ, ਇਹਨੇ ਮੈਨੂੰ ਸਾਰਾ ਕੁਝ ਦੱਸਿਆ। ਦੇਣ ਲੈਣ ਕਰ ਇਨਕੇ ਸਾਥ, ਬੈਠ ਬਿਲੰਦ ਗੁਰਨਾਥ। ਲੈਣ ਤੇ ਦੇਣ ਦਾ ਵਿਹਾਰ ਮੱਖਣ ਦੇ ਨਾਲ ਕਰਕੇ ਹੁਣ ਸਾਰਿਆਂ ਤੋਂ ਵੱਡਾ ਨਾਥ ਮਾਲਕ ਬਣ ਕੇ ਇਹ ਤੇਗ ਬਹਾਦਰ ਬਹਿ ਗਿਆ। ਹੁਣ ਧੀਰ ਮਲ ਸੋਚਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਜਿਹੜਾ ਵਾਕ ਕੀਤਾ ਸੀ ਗੁਰੂ ਬਕਾਲੇ ਦੇ ਵਿੱਚ, ਇਹ ਵੀ ਸਾਰੀ ਉਸ ਮਸੰਦ ਗੁਰਬਖਸ਼ ਦੀ ਹੀ ਚਾਲ ਹੈ, ਕਿਉਂਕਿ ਬਾਬੇ ਹੀ ਲੱਗਦੇ ਸਨ, ਇਸ ਕਰਕੇ ਉਸਨੇ ਇਹ ਗੱਲ ਪ੍ਰਚਲਿਤ ਕੀਤੀ ਕਿ ਸਤਿਗੁਰੂ ਹਰਿਕ੍ਰਿਸ਼ਨ ਨੇ ਆਖਿਆ ਬਾਬਾ ਬਕਾਲੇ ਉਹੀ ਗੁਰੂ ਹੈ। ਪਹਿਲੀ ਇਹ ਗੱਲ ਵਾਅਦੇ ਦੇ ਵਿੱਚ ਤੇਗ ਬਹਾਦਰ ਦੇ ਚਲੀ ਗਈ ਕਿ ਬਾਬਾ ਲੱਗਦਾ ਸੀ ਤੇ ਗੁਰਿਆਈ ਦਾ ਵਾਕ ਸੰਗਤ ਦੇ ਵਿੱਚ ਪ੍ਰਚਲਿਤ ਹੋਇਆ ਕਿ ਇਹਨਾਂ ਦੇ ਵਾਸਤੇ ਹੋਇਆ। ਦੂਸਰਾ, ਮੱਖਣ ਸ਼ਾਹ ਨੇ ਬਕਾਲੇ ਦੇ ਵਿੱਚ ਆਣ ਕੇ ਇਸ ਤਰ੍ਹਾਂ ਦਾ ਰੌਲਾ ਪਾਇਆ ਕਿ ਮੇਰਾ ਜਹਾਜ਼ ਇਹਨਾਂ ਨੇ ਬੰਨੇ ਲਾਇਆ, ਇਹ ਅੰਤਰਜਾਮੀ ਨੇ ਮੈਨੂੰ ਸਾਰਾ ਕੁਝ ਇਹਨਾਂ ਨੇ ਦੱਸਿਆ। ਕਹਿੰਦਾ ਕਿ ਇਹਨਾਂ ਕਾਰਨਾਂ ਦੇ ਕਰਕੇ ਹੁਣ ਤੇਗ ਬਹਾਦਰ ਵੱਡਾ ਗੁਰੂ ਬਣ ਕੇ ਪ੍ਰਗਟ ਹੋ ਕੇ ਬਹਿ ਗਿਆ। ਮੋਹ ਤੇ ਜਰੀ ਨਾ ਜਾਏ ਬਡਾਈ, ਕਹੋ ਸ਼ੀਹਾਂ ਕਿਆ ਕਰੇ ਉਪਾਈ। ਹੁਣ ਇਹਦਾ ਜਿਹੜਾ ਪੱਖੀ ਹੈ ਮਸੰਦ, ਜਿਹਦਾ ਨਾਮ ਇਤਿਹਾਸਕਾਰ ਨੇ ਸ਼ੀਹਾਂ ਲਿਖਿਆ, ਸਾਰਾ ਕੁਝ ਕਹਿ ਕੇ ਕਹਿੰਦਾ ਮੋਤੇ ਜਰੀ ਨਾ ਜਾਏ ਵਡਾਈ। ਕਹਿੰਦਾ ਧੀਰ ਮਲ ਕੇ ਮੇਰੇ ਤੋਂ ਤੇਗ ਬਹਾਦਰ ਦੀ ਵਡਿਆਈ ਜਰੀ ਨਹੀਂ ਜਾਂਦੀ, ਕਹੋ ਸ਼ੀਹਾਂ ਕਿਆ ਕਰੇ ਉਪਾਈ, ਦੱਸ ਸ਼ੀਹਾਂ ਹੁਣ ਕੀ ਕਰੀਏ। ਇਸ ਕੀ ਮਨੌਤ ਹਟ ਜਾਏ, ਚੌਂਦਿਸ਼ ਤੇ ਧਨ ਪਾਸ ਮੁੰਦਾਏ। ਸ਼ੀਹ ਮਸੰਦ ਨੂੰ ਧੀਰ ਮਲ ਕਹਿੰਦਾ ਦੱਸ ਹੁਣ ਕੀ ਕਰੀਏ, ਜਿਹੜੇ ਤਰੀਕੇ ਦੇ ਨਾਲ ਤੇਗ ਬਹਾਦਰ ਦੀ ਮਨਤਾ ਹਟ ਜਾਵੇ, ਕਿਉਂਕਿ ਚਾਰੇ ਪਾਸਿਓਂ ਸੰਗਤਾਂ ਬਹੁਤਾ ਧਨ ਉਹਦੇ ਚਰਨਾਂ ਦੇ ਵਿੱਚ ਅਰਪਣ ਕਰ ਰਹੀਆਂ ਨੇ। पायो गरीब प्रथमे रहियो नीठ नीठ गुजरान न बहियो। तीरमल कहिंदा के बड़ा पहला गरीब से गरीब ही रहा मसा मसा इन्हें अपनी जिंदगी दे दिनां नूं गुजारिया। कहिंदा छपियो रह को जाने नाही नहीं कुछ बिदत संगता माही। कहिंदा के जेकर छुपिया रहिंदा ते फिर किसे ने नहीं सी जानना ये प्रगट नहीं सी होना संगतां दे विच। कहिंदा एक बार ऐसे बन गयो नगर वसावण समर्थ पयो। एक बार ऐसा मखर ने कर दिता कि इन दुनिया दे सामने प्रगट कर दिता ते हुण इन्नी समर्था हो गई है कि इन्नी माया आ गई है कि उन्हें अपना नवा नगर भी वसा लिया। इन्नी समर्था आ गई है मार निहित जे करे उपाय सो सब बाद गए दुख दाए। शीहे नू तीरमल कहिंदा है कि मारन दे जिन्ने भी यतन कीते ओ सारे दे सारे बेकार चले गए ते ओ कीते हुए बेकार यतन साडे वास्ते दुख बन गए। अब जो बने बतावो मोही जावे हटर शांत चित होई। तीरमल सलाह पुछदा है शीह मसंद नू कहिंदा कि हुण दस की करिए कोई मैनू सलाह दे जिस नू अपनाउण दे करके एदी मनता हट जावे। जदों तेग बहादुर दी मनता हटेगी तां ही मेरे मन नू शांति होवेगी। तीरमल ते सुन कर बैन दुष्ट मसंद क्रूर कर नैन। कवि संतोख सिंह जी लिखते ने कि तीरमल दियां गल्लां नूं सुनिया है शीहे मसंद ने उस दुष्ट मसंद ने फिर अपनी अखां नूं टेढ़ा कीता। कहियो कि मैं सब करने हारा जानो जतन अनेक प्रकारा। तीरमल नूं दुष्ट शीहा मसंद कहिंदा कहिंदा मैं सब कुछ करन वाला हां जानो जतन अनेक प्रकारा। कहिंदा कि मैं अनेकां प्रकार दे यतन जानदा। मोह कहे में रहिए आप वद चौगुणो अधिक पर ताप। सिंह तीरमल नु कहिंदा कि बस तुसी मेरे आखी हुई गल दे मुताबिक ही चलो जेकर मेरे आखे लगोगे ते तुहाडा चौगुणा प्रताप वधेगा। कहिंदा को अस काज जो तुम ते होए ना तूरन रिप के सुख को खोए ना। कहिंदा कि तुसी अपनी समर्था दी पछाण करो। तीरमल जी दुनिया दे उत्ते केड़ा ऐसा कम है जेड़ा तुसी कर नहीं सकदे। तूरन रिप के समख खोए ना पाव के तुसी छेती ही अपने वैरी तेग बहादुर दे सुखां दा नाश कर सकदे हो। ये तुहाडे विच समर्था है। आबेम जतन बनावण करो राम राय संग प्रीति तरो। हुण सिंह मसंद सलाह देंदा है तीरमल नूं कहिंदा कि मेरी गल नूं मन्नो हुण तुसी ये यतन करो कि राम राय दे नाल अपनी प्रीत नूं धारण करो ओदे नाल प्रेम वधाओ। एह भतीजा पुत्र मनिंद कुल मैं लायक जन नव इंद। सिंह मसंद कहिंदा है कि देखो तीरमल जी राम राय तुहाडा भतीजा है ते जिहड़ा भतीजा है ओह पुत्रां दे समान हुंदा है। कुल मैं लायक जन नव इंद भाव के तुहाडी कुल दे विच जिहड़ा राम राय है इन्ना लायक है जिवें कि आकाश दे विच चंद्रमा होवे। आलमगीर कहे मैं जाही सादर नित समीप चल जाही। मसंद कहिंदा कि बादशाह औरंगजेब दे नाल ओहदा बड़ा मेल मिलाप है। सत्कार दे नाल बादशाह अपने कोल ओहनूं रोज बुलाउंदा ते सत्कार दे नाल राम राय जी बादशाह दे कोल जा बैंदे ने। शाह संग सो बात चलावे अजमत हित नित निकट बुलावे। मसंद कहिंदा कि बादशाह दे नाल ओह गल करेगा तेग बहादुर दी भाव के राम राय आखेगा कि तेग बहादुर करामाती है ते करामात वेखण दे वास्ते बादशाह फिर ओनू दिल्ली बुलाएगा। कहिंदा दिल्ली विखे जाए जे बरै इत हम रह काज सब सरै। कहिंदा कि जेकर दिल्ली दे विच तेग बहादुर जावड़ेगा बादशाह दे हुक्म दे मुताबिक ते दूसरे पासे असी इधर रह के अपना सारा काम सवारांगे। शाह सभा में ਹੋਏ ਪਰਵੇਸ਼ ਜਾਚੈ ਅਜ਼ਮਤ ਅਦਕ ਹਮੇਸ਼। ਕਹਿੰਦਾ ਕਿ ਜਦੋਂ ਤੇਗ ਬਹਾਦਰ ਬਾਦਸ਼ਾਹ ਦੀ ਸਭਾ ਦੇ ਵਿੱਚ ਪ੍ਰਵੇਸ਼ ਕਰੇਗਾ ਤੇ ਕਰਾਮਾਤ ਦੇਖਣ ਦੀ ਚਾਹ ਪ੍ਰਗਟ ਕਰੇਗਾ ਬਾਦਸ਼ਾਹ, ਆਪਣੇ ਕਾਜ ਚਹਿ ਕਰਵਾਵੈ ਨਹੀਂ ਆਵਣ ਦੇ ਨਿਕਟ ਬਸਾਵੈ। ਕਿਉਂਕਿ ਰਾਮ ਰਾਏ ਨੂੰ ਵੀ ਉਹਨੇ ਆਉਣ ਨਹੀਂ ਦਿੱਤਾ, ਉਹ ਆਪਣੇ ਕੋਲ ਹੀ ਰੱਖਦਾ ਤੇ ਕਰਾਮਾਤਾਂ ਦੇ ਨਾਲ ਬਾਦਸ਼ਾਹ ਆਪਣੇ ਅਨੇਕਾਂ ਕੰਮ ਰਾਮ ਰਾਏ ਨੂੰ ਕਹਿ ਕੇ ਸੁਧਾਰਦਾ, ਨਹੀਂ ਆਵਣ ਦੇ ਨਿਕਟ ਬਸਾਵੈ ਤੇ ਇਹਨੂੰ ਵੀ ਵਾਪਸ ਆਉਣ ਨਹੀਂ ਦੇਗਾ, ਭਾਵ ਕੇ ਤੇਗ ਬਹਾਦਰ ਨੂੰ। ਰਾਮ ਰਾਏ ਮੈਂ ਅਜ਼ਮਤ ਪਾਰੀ ਕਿਵ ਸਰ ਬਰ ਹੋਏ ਸ਼ਾਹ ਅਗਾਰੀ। ਤੇ ਦੂਸਰੀ ਤਰਫ ਸ਼ੀਹਾਂ ਮਸੰਦ ਕਹਿੰਦਾ ਕਿ ਰਾਮ ਰਾਏ ਦੇ ਵਿੱਚ ਬਹੁਤ ਵੱਡੀਆਂ ਕਰਾਮਾਤਾਂ ਨੇ, ਮੈਨੂੰ ਲੱਗਦਾ ਕਿ ਰਾਮ ਰਾਏ ਦੇ ਸਾਹਮਣੇ ਤੇਗ ਬਹਾਦਰ ਦੀ ਕੋਈ ਕਰਾਮਾਤ ਵੀ ਚੱਲੇਗੀ ਨਹੀਂ। ਕਹਿੰਦਾ ਜੇਕਰ ਕਰਾਮਾਤ ਨਹੀਂ ਹੋਏ ਕਹਿ ਹੱਠ ਕਰੇ ਦਿਖਾਏ ਨਾ ਸੋਏ। ਕਹਿੰਦਾ ਕਿ ਦੋ ਗੱਲਾਂ ਨੇ, ਜੇਕਰ ਕਰਾਮਾਤ ਕੋਈ ਵੀ ਨਾ ਹੋਏ ਤੇਗ ਬਹਾਦਰ ਦੇ ਵਿੱਚ ਤਾਂ ਵੀ ਉਹ ਕਰਾਮਾਤ ਦੇਖਣੀ ਚਾਹੇਗਾ ਬਾਦਸ਼ਾਹ। ਕਹਿੰਦਾ ਕਹਿ ਹੱਠ ਕਰੇ ਦਿਖਾਏ ਨਾ ਸੋਏ, ਜਾਂ ਫਿਰ ਹੱਠ ਨੂੰ ਧਾਰਨ ਕਰੇਗਾ, ਕਰਾਮਾਤਾਂ ਹੁੰਦਿਆਂ ਵੀ ਇਹ ਤੇਗ ਬਹਾਦਰ ਕਰਾਮਾਤਾਂ ਨਹੀਂ ਦਿਖਾਏਗਾ। ਕਹਿੰਦਾ ਮਹਾ ਕਰੂਰ ਮਤ ਅਵਰੰਗ ਸ਼ਾਹੂ ਪਕੜੈ ਦੇਤ ਕੈਦ ਕੇ ਮਾਹੂ। ਜੇਕਰ ਬਾਦਸ਼ਾਹ ਦੇ ਹੁਕਮ ਨੂੰ ਨਾ ਮੰਨਿਆ, ਕੋਈ ਕਰਾਮਾਤ ਨਾ ਦਿਖਾਈ ਤੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਉਹ ਬਹੁਤ ਕਰੂੜ ਹੈ, ਪਕੜੈ ਦੇਹ ਕੈਦ ਕੇ ਮਾਹੇ, ਉਹ ਫੜ ਕੇ ਕੈਦ ਕਰ ਦੇਗਾ ਤੇਗ ਬਹਾਦਰ ਨੂੰ। ਕਹਿ ਕਰ ਕ੍ਰੋਧ ਕੁਮਤ ਤਤਕਾਲ ਧਰਤੇ ਸੀਸ ਕਰਾਏ ਨਿਰਾਲਾ। ਧੀਰਮਲ ਨੂੰ ਸ਼ੀਹਾਂ ਮਸੰਦ ਕਹਿੰਦਾ ਇਹ ਵੀ ਹੋ ਸਕਦਾ ਕਿ ਬਹੁਤੇ ਜ਼ਿਆਦੇ ਕ੍ਰੋਧ ਨੂੰ ਧਾਰਨ ਕਰੇ ਔਰੰਗਜ਼ੇਬ ਤੇ ਤੇਗ ਬਹਾਦਰ ਦਾ ਜਿਹੜਾ ਸਿਰ ਹੈ ਉਹ ਧੜ ਤੋਂ ਅਲੱਗ ਕਰਵਾ ਦੇਵੇ। ਜਬ ਦੋਨੋਂ ਮੇ ਇੱਕ ਬਣ ਜਾਏ ਹੋਏ ਕੈਦ ਕੇ ਪ੍ਰਾਣ ਬਿਲਾਏ। ਕਹਿੰਦਾ ਕਿ ਜਦੋਂ ਦੋਵਾਂ ਦੇ ਵਿੱਚੋਂ ਇੱਕ ਗੱਲ ਹੋ ਜਾਏਗੀ, ਭਾਵ ਕਿ ਜਾਂ ਤੇ ਤੇਗ ਬਹਾਦਰ ਨੂੰ ਮਾਰ ਦਿੱਤਾ ਜਾਵੇਗਾ ਜਾਂ ਫਿਰ ਕੈਦ ਦੇ ਵਿੱਚ ਕਰ ਲਿਆ ਜਾਵੇਗਾ। ਤਬ ਤੁਮ ਹੀ ਹੋ ਗੁਰੂ ਜਗ ਮਾਹੀ ਸਭ ਸਿੱਖ ਆਏ ਆਪ ਕੇ ਪਾਹੀ। ਤੇ ਲੰਮੀ ਵਿਚਾਰ ਕੇ ਤੁਸੀਂ ਦੇਖੋ ਗੱਲ ਨੂੰ ਕਿ ਜਦੋਂ ਕੈਦ ਹੋ ਗਿਆ ਜਾਂ ਮਰ ਗਿਆ ਤੇਗ ਬਹਾਦਰ ਤੇ ਫੇਰ ਧੀਰਮਲ ਜੀ ਤੁਸੀਂ ਹੀ ਜੱਗ ਦੇ ਉੱਤੇ ਗੁਰੂ ਹੋ, ਸਾਰੇ ਜਿਹੜੇ ਸਿੱਖ ਨੇ ਤੁਹਾਡੇ ਚਰਨਾਂ ਦੇ ਵਿੱਚ ਹੀ ਆਉਣਗੇ ਤੇ ਭੇਟਾਵਾਂ ਅਰਪਣ ਕਰਨਗੇ। ਕਹਿੰਦਾ ਅਰਪੈ ਦਰਬ ਚਾਹੂ ਦਿਸ਼ਕੇਰਾ ਹੋਏ ਰਾਵਰ ਐਸ਼ਰਜ ਕਨੇਰਾ। ਸੰਗਤਾਂ ਆਉਣਗੀਆਂ, ਮਾਇਆ ਦੀ ਭੇਟਾ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਹੋਵੇਗੀ ਤੇ ਤੁਹਾਡਾ ਧੀਰਮਲ ਜੀ ਬਹੁਤ ਵੱਡਾ ਐਸ਼ਰਜ ਵਧੇਗਾ। ਕਹਿੰਦਾ ਇਹ ਉਪਾਏ ਅਬ ਜਾਣਿਓ ਪਰੈ ਜਿਸ ਤੇ ਨਿਜ ਸ਼ਤਰੂ ਪਰ ਹਰੈ। ਸ਼ੀਹਾ ਮਸੰਦ ਸਲਾਹ ਦਿੰਦਾ ਹੈ ਧੀਰਮਲ ਨੂੰ ਕਿ ਧੀਰਮਲ ਜੀ ਇਹੀ ਸਾਰਿਆਂ ਤੋਂ ਵਧੀਆ ਤੇ ਵੱਡਾ ਯਤਨ ਹੈ ਜਿਹੜਾ ਤੁਸੀਂ ਕਰ ਸਕਦੇ ਹੋ। ਇਸ ਯਤਨ ਨੂੰ ਅਪਣਾਉਣ ਦੇ ਨਾਲ ਸਾਡਾ ਵੈਰੀ ਦੂਰ ਹੋ ਜਾਏਗਾ, ਭਾਵ ਕਿ ਤੇਗ ਬਹਾਦਰ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਧੀਰਮਲ ਨੂੰ ਸ਼ੀਹੇ ਮਸੰਦ ਨੇ। ਸੋਸਾ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਯਤਨ ਕੀਤੇ ਜਾਣਗੇ ਧੀਰਮਲ ਦੇ ਵੱਲੋਂ, ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਉਸ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੋਰਿੰਦ ਕਉ ਮੇਰੀ ਹੈ ਪਰਣਾ।